दंडवत वंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सिखां ने जदों अर्ज की कि सच्चे पातशाह इस दून दे विचों का पठा मुक गया है किथे जाइए सतगुरु गोविंद सिंह सच्चे पातशाह जी ने हुक्म किया कि होरना पिंडां दे विच जाओ होरना दूणा दे विच जाके घा पठे नूं लै के ते घोड़ियां ते हाथियां नूं चारो इसे तरह सतगुरु गोविंद सिंह जी कहिंदे ने कि तुसीं रोज ही जाओ कल इथों तक कथा पहुंची सी अज इथों अगे मैं प्रारंभ करदा सुन गुर हुक्म खालसा गर जियो बांछ हिंदू तुरकन तरजियो ग्रंथाकार भाई संतोख सिंह जी लिखते ने कि सतगुरां दे हुक्म नु सुन के फिर सारे दे सारे खालसे सिंह शेर दी तरह गरजे ने बांछत हिंदन तुरकन तरजियो भाव के ताड़ना चाहते ने हिंदुआ नु ते तुरकन जे ना जर उर जर जर जाहे दुख दैबे जिम त्रिण द्रिग माहे जो नहीं सहार दे खालसे दे वड्डे प्रताप नू जेड़े हिरदे दे विच बड़ा साड़ा मनदे ने सतगुरु सच्चे पातशाह जी दे खालसे नू देख के ऐसे लोक इस तरह दुखी ने जिम त्रिण द्रिग माहे कवि जी लिखदे ने कि जिवें ਕਿਸੇ ਦੇ ਅੱਖ ਦੇ ਵਿੱਚ ਕੋਈ ਛੋਟਾ ਜਿਹਾ ਕਿਣਕਾ ਪੈ ਜਾਵੇ ਤੇ ਜਿਸ ਤਰ੍ਹਾਂ ਅੱਖ ਦੇ ਵਿੱਚ ਉਹ ਛੋਟਾ ਜਿਹਾ ਕਿਣਕਾ ਰੜਕ ਪਾਉਂਦਾ ਹੈ ਬੜੀ ਦੁੱਖ ਦੀ ਅੱਖ ਇਸੇ ਤਰ੍ਹਾਂ ਮਾਨੋ ਕਿ ਵੈਰੀਆਂ ਦੀਆਂ ਅੱਖਾਂ ਦੇ ਵਿੱਚ ਤਿਨਕੇ ਦੀ ਤਰ੍ਹਾਂ ਇਹ ਖਾਲਸੇ ਚੁਭਦੇ ਨੇ ਅਵਨੀ ਲੇਨ ਇਰਾਦਾ ਤਰਿਓ ਚਹਿਤ ਗਰਭ ਰਾਜਨ ਪਰ ਹਰਿਓ ਧਰਤੀ ਨੂੰ ਲੈਣ ਦੇ ਇਰਾਦੇ ਨੂੰ ਖਾਲਸੇ ਨੇ ਧਾਰਨ ਕੀਤਾ ਹੋਇਆ ਭਾਵ ਕੇ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਰਾਜਿਆਂ ਦੇ ਰਾਜ ਦੇ ਮਦ ਨੂੰ ਰਾਜ ਦੇ ਹੰਕਾਰ ਨੂੰ ਇਹ ਤੋੜਨਾ ਚਾਹੁੰਦੇ ਨੇ ਗੁਰੂ ਮਨੋਰਥ ਸਾਚ ਕਰਨ ਕੋ ਸਫਲ ਸਿੰਘਣ ਸ਼ਸਤਰ ਧਰਨ ਕੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਮਨ ਦੇ ਵਿੱਚ ਮਨੋਰਥ ਧਾਰਨ ਕੀਤਾ ਹੋਇਆ ਉਸ ਸਾਰੇ ਇਰਾਦੇ ਨੂੰ ਪੂਰਨ ਕਰਨ ਦੇ ਵਾਸਤੇ ਇਸ ਤੋਂ ਇਲਾਵਾ ਸਿੰਘਾਂ ਨੇ ਜਿਹੜੇ ਹਥਿਆਰ ਧਾਰਨ ਕੀਤੇ ਨੇ ਉਹਨਾਂ ਹਥਿਆਰਾਂ ਨੂੰ ਸਫਲ ਕਰਨਾ ਇਹ ਸਾਰੇ ਸਿੰਘ ਚਾਹੁੰਦੇ ਨੇ ਸਭਾ ਵਿਖੇ ਆਇਸਿਮ ਕਰੇ ਉੱਠੇ ਪ੍ਰਭੂ ਨਿਜ ਮੰਦਰ ਬਰੇ ਇਸ ਤਰ੍ਹਾਂ ਦਾ ਹੁਕਮ ਦੇ ਕੇ ਆਗਿਆ ਦੇ ਕੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਸਭਾ ਦੇ ਵਿੱਚੋਂ ਉੱਠੇ ਨੇ ਤੇ ਆਪਣੇ ਮਹਿਲਾਂ ਦੇ ਵਿੱਚ ਚਲੇ ਗਏ ਖਾਣ ਪਾਣ ਕਰਕੇ ਸੁਖ ਪਾਇਨ ਸੁਪਤ ਜਥਾ ਸੁਖ ਨਿਸਾ ਬਿਤਾਇਨ। ਰਾਤ ਨੂੰ ਖਾ ਪੀ ਕੇ ਸਾਰਿਆਂ ਨੇ ਸੁਖ ਦੇ ਨਾਲ ਵਿਸਰਾਮ ਕੀਤਾ ਹੈ, ਆਰਾਮ ਕੀਤਾ ਹੈ, ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ। ਵੱਡੀ ਪ੍ਰਾਤ ਉੱਠ ਬਜਿਓ ਨਗਾਰਾ ਸੁਣਤ ਖਾਲਸਾ ਹੋਇਓ ਤਿਆਰਾ। ਵੱਡੀ ਹੀ ਪ੍ਰਾਤ ਦੇ ਨਾਲ ਪਾਵ ਕੇ ਤੜਕੇ ਤੜਕੇ ਸਵੇਰੇ ਸਵੇਰੇ ਹੀ ਨਗਾਰਚੀ ਨੇ ਉੱਚੀ ਧੁਨ ਦੇ ਨਾਲ ਨਗਾਰੇ ਨੂੰ ਖੜਕਾ ਦਿੱਤਾ ਹੈ। ਉਸ ਨਗਾਰੇ ਦੀ ਆਵਾਜ਼ ਨੂੰ ਸੁਣ ਕੇ ਸਾਰੇ ਦਾ ਸਾਰਾ ਖਾਲਸਾ ਤਿਆਰ ਹੋ ਪਿਆ। ਗਹਿ ਗਹਿ ਧੁੱਪ ਕਣ ਚੜੇ ਤੁਰੰਗ ਗਮਨ ਵਹਿਰ ਵੀਰਤਾ ਸੰਗ। ਆਪਣੇ ਹੱਥਾਂ ਦੇ ਵਿੱਚ ਬੰਦੂਕਾਂ ਨੂੰ ਫੜ ਫੜ ਕੇ ਸਾਰਿਆਂ ਸਿੰਘਾਂ ਨੇ ਘੋੜਿਆਂ ਦੀਆਂ ਸਵਾਰੀਆਂ ਨੂੰ ਕੀਤਾ ਹੁਣ ਬਾਹਰ ਜਾਣਾ ਚਾਹੁੰਦੇ ਨੇ ਵੱਡੀ ਵੀਰਤਾ ਦੇ ਨਾਲ ਸੂਰਮਤਾਈ ਦੇ ਨਾਲ। ਭੀਮ ਚੰਦ ਕੇ ਗ੍ਰਾਮਣ ਗਏ ਜਿਨ ਡਰ ਧਾਰ ਅਕੋਰਨ ਦਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਲਾਗੇ ਜਿਹੜਾ ਰਾਜਾ ਭੀਮ ਚੰਦ ਸੀ ਉਹਦਾ ਹੀ ਡੇਰਾ ਸੀ। ਉਹਦਿਆਂ ਪਿੰਡਾਂ ਦੇ ਵਿੱਚ ਹੀ ਜਾ ਕੇ ਖਾਲਸੇ ਸਿੰਘ ਵੜੇ ਨੇ। ਜਿਨ ਡਰ ਧਾਰ ਅਕੋਰਨ ਦਏ ਭਾਵ ਕੇ ਕਈਆਂ ਨੇ ਆਣ ਆਣ ਕੇ ਅਕੋਰਾਂ ਭੇਟਾਂ ਕੀਤੀਆਂ ਨੇ ਭਾਵ ਕੇ ਨਜ਼ਰਾਨੇ ਦਿੱਤੇ ਨੇ। ਦੁਗਦ ਦਦੀ ਦੇ ਕਰ ਕਗੇ ਆਏ ਕਿਰਪਾ ਤਾਰ ਸੇ ਲੀਨ ਬਚਾਏ। ਕਈਆਂ ਨੇ ਦੁੱਧ ਦਿੱਤਾ ਹੈ, ਕਈਆਂ ਨੇ ਦਹੀਂ ਦਿੱਤਾ ਹੈ। ਇਸ ਤਰ੍ਹਾਂ ਉਹਨਾਂ ਨੇ ਕਈਆਂ ਨੇ ਬੇਨਤੀਆਂ ਕੀਤੀਆਂ ਨੇ ਕਿਰਪਾ ਨੂੰ ਧਾਰਨ ਕਰਕੇ ਉਹਨਾਂ ਦੇ ਬਚਾਅ ਦਾ ਉਹਨਾਂ ਨੂੰ ਆਸ਼ਵਾਸਨ ਦਵਾਇਆ। ਭਏ ਸਮੁਖ ਜੋ ਸ਼ਸਤਰਨ ਗਹਿ ਗਹਿ ਤਿੰਨ ਪਰ ਮੱਛੀ ਮਾਰ ਰਿਪ ਲਹਿ ਲਹਿ। ਤੇ ਦੂਸਰੀ ਤਰਫ ਜਿਹੜੇ ਆਕੜੇ ਨੇ ਜਿਨ੍ਹਾਂ ਨੇ ਖਾਲਸੇ ਸਿੰਘਾਂ ਦੇ ਸਾਹਮਣੇ ਹਥਿਆਰਾਂ ਨੂੰ ਚੁੱਕਿਆ ਉਹਨਾਂ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸੇ ਨੇ ਵੈਰੀ ਸਮਝ ਕੇ ਮਾਰਿਆ। ਕਿਉਂਕਿ ਮੈਂ ਕੱਲ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਘਾਹ ਪੱਠਾ ਲੈਣ ਦੇ ਵਾਸਤੇ ਸਿੰਘ ਜਾਂਦੇ ਨੇ, ਪੈਸੇ ਅਦਾ ਕਰ ਦਿੰਦੇ ਨੇ, ਪੱਠੇ ਮੁੱਲ ਲੈ ਲੈਂਦੇ ਨੇ, ਪਰ ਜਿਹੜੇ ਪੈਸੇ ਦੇਣ ਦੇ ਬਾਵਜੂਦ ਵੀ ਨਾ ਕਰਦੇ ਨੇ, ਪੱਠੇ ਨਹੀਂ ਦਿੰਦੇ, ਆਪਣੇ ਰਾਜਿਆਂ ਦੇ ਹੰਕਾਰ ਕਰਕੇ ਅੱਗੋਂ ਵੇਰਦੇ ਨੇ, ਆਕੜਦੇ ਨੇ, ਉਹਨਾਂ ਤੇ ਖਾਲਸੇ ਦੀ ਮਾਰ ਹੁੰਦੀ। ਦੂਰੇ ਚੌਂਬ ਤੋਂ ਸੇ ਪਰ ਤਰੀ ਤਬ ਗੁਲ ਕਣਕੀ ਬਰਖਾ ਕਰੀ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪਹੁੰਚੇ ਨੇ ਕਿਸੇ ਪਿੰਡ ਦੇ ਵਿੱਚ ਤੇ ਉਥੋਂ ਦੇ ਵਾਸੀਆਂ ਨੇ ਅੱਗੋਂ ਹਥਿਆਰਾਂ ਨੂੰ ਚੁੱਕਿਆ। ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਹਰੀਆਂ ਚੋਟਾਂ ਨਗਾਰੇ ਦੇ ਉੱਤੇ ਲਾ ਦਿੱਤੀਆਂ ਗਈਆਂ ਨੇ ਤੇ ਫਿਰ ਗੋਲੀਆਂ ਦਾ ਮੀਂਹ ਇੱਕ ਦੂਜੇ ਤਰਫ ਤੋਂ ਵਰਨ ਲੱਗਾ। ਖੇਤੀ ਲਈ ਵਹਿਰ ਤੇ ਕਾਟ ਬਾਰੇ ਗ੍ਰਾਮ ਬਖੈਰ ਡਾਟ। ਫਿਰ ਜ਼ਬਰਦਸਤੀ ਉਹਨਾਂ ਦੀ ਖੇਤੀ ਨੂੰ ਬਾਹਰ ਤੋਂ ਕੱਟਿਆ ਗਿਆ ਹੈ ਤੇ ਸਾਰੇ ਪਿੰਡ ਦੇ ਵੈਰੀਆਂ ਨੂੰ ਫਿਰ ਧੱਕ ਕੇ ਡਾਂਟ ਕੇ ਪਿੰਡ ਦੇ ਵਿੱਚ ਵਾੜ ਦਿੱਤਾ। ਲਾਦ ਲਾਦ ਸੋ ਡੇਰ ਨੇ ਆਏ ਲੜੇ ਖਾਲਸੇ ਛਤਰ ਹਟਾਏ। ਲੱਦ ਕੇ ਘਾਹ ਪੱਠੇ ਨੂੰ ਫਿਰ ਆਪਣੇ ਡੇਰੇ ਦੇ ਉੱਤੇ ਵਾਪਸ ਮੁੜ ਕੇ ਆ ਗਏ ਨੇ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਖਾਲਸਾ ਲੜਿਆ ਤੇ ਵੈਰੀ ਨੂੰ ਹਾਰ ਦਿੱਤੀ। ਜੇ ਨਾ ਟਰ ਲਰਬੇ ਦੁਖ ਮਾਨ ਪਿਖ ਖੇਤੀ ਕੋ ਬੌਨੁਕ ਸਾਨ। ਕਵੀ ਜੀ ਲਿਖਦੇ ਨੇ ਕਿ ਜਿਹੜੇ ਆਪਣੀ ਖੇਤੀ ਦੇ ਬਹੁਤੇ ਨੁਕਸਾਨ ਦਾ ਦੁੱਖ ਮੰਨ ਕੇ ਲੜਨੋਂ ਨਹੀਂ ਟਲਦੇ। ਪਿਖ ਖੇਤੀ ਕੋ ਬਹੁ ਨੁਕਸਾਨ ਭਾਵ ਕੇ ਜਿਹੜੇ ਇਸ ਤਰੀਕੇ ਦੇ ਨਾਲ ਆਪਣੀ ਖੇਤੀ ਦਾ ਬਹੁਤਾ ਜ਼ਿਆਦਾ ਨੁਕਸਾਨ ਸਮਝਦੇ ਸਨ। ਤਿੰਨੋ ਪਲਾਵੇਂ ਗ੍ਰਾਮ ਮਝਾਰੇ ਚਲੇ ਸਦਨ ਤੇ ਨਿਕਸ ਡਰਾਰੇ। ਉਹਨਾਂ ਨੂੰ ਧੱਕ ਕੇ ਭਾਵ ਕੇ ਡਰਾ ਕੇ ਪਿੰਡ ਦੇ ਵਿੱਚ ਵਾੜ ਦਿੱਤਾ ਹੈ। ਚਲੇ ਸਦਨ ਤੇ ਨਿਕਸ ਡਰਾਰੇ। ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਜਾ ਦਿੱਤੇ ਹਨ ਪਿੰਡ ਦੇ ਵਿੱਚੋਂ ਵੀ ਜਾ ਕੇ ਉਹ ਸਾਰੇ ਵੈਰੀ। ਲੂਟ ਲੂਟ ਸਵਹਣ ਕੋ ਲਈ ਮਹਾ ਤ੍ਰਾਸ ਰਿਪ ਗਣ ਕੋ ਦੇਈ। ਉਹਨਾਂ ਨੂੰ ਲੁੱਟਿਆ ਗਿਆ ਹੈ, ਸਾਰਿਆਂ ਨੂੰ ਵੱਡਾ ਤ੍ਰਾਸ ਦਿੱਤਾ ਹੈ, ਡਰ ਦਿੱਤਾ ਹੈ। ਵੈਰੀ ਇਸੇ ਤਰੀਕੇ ਦੇ ਨਾਲ ਬਹੁਤੇ ਸਾਰੇ ਡਰ ਦੇ ਧਾਰਨੀ ਬਣੇ। ਬੀਜੈ ਪਾਏ ਕਰ ਕਰ ਤੇ ਆਨੰਦ, ਹਟ ਸਖਾਲ ਸਾ ਪੁਰੀ ਆਨੰਦ। ਇਸ ਤਰੀਕੇ ਦੇ ਨਾਲ ਜਿੱਤ ਦੀ ਆਨੰਦ ਦੇ ਨਾਲ ਪ੍ਰਾਪਤੀ ਕਰਕੇ ਫਿਰ ਸਾਰੇ ਦਾ ਸਾਰਾ ਖਾਲਸਾ ਆਨੰਦਪੁਰ ਨਗਰੀ ਦੇ ਵਿੱਚ ਵਾਪਸ ਪਰਤੇ। ਮਨ ਪਾਵਤ ਗਜ ਬਾਜਨ ਆਗੇ, ਪਾਵੇ ਤ੍ਰਿਣਨ ਖਾਣ ਸਭ ਲਾਗੇ। ਮਨ ਪਾਉਂਦੇ ਰਜਵੇਂ ਜਿਹੜੇ ਪੱਠੇ ਨੇ ਉਹ ਸਾਰਿਆਂ ਹਾਥੀਆਂ ਤੇ ਘੋੜਿਆਂ ਨੂੰ ਚਾਰੇ ਗਏ ਨੇ। ਮਨ ਪਾਉਂਦੇ ਖਾਣੇ ਨੂੰ ਖਾ ਕੇ ਉਹ ਸਾਰੇ ਦੇ ਸਾਰੇ ਖੁਸ਼ ਹੋਏ ਨੇ। ਕਰ ਸੁਚੇਤਾ ਸਤਿਗੁਰ ਦਰਸੈ, ਹਰਖੈ ਚਰਨ ਕਮਲ ਕੋ ਪਰਸੈ। ਇਸ ਤੋਂ ਇਲਾਵਾ ਖਾਲਸੇ ਨੇ ਸੁਚੇਤੀ ਨੂੰ ਧਾਰਨ ਕੀਤਾ ਹੈ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਾ ਕੇ ਦਰਸ਼ਨ ਕੀਤਾ, ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਗਈਆਂ। ਵਾਹਿਗੁਰੂ ਜੀ ਕੀ ਕਹਿ ਫਤਿਹ, ਲਗੇ ਦੀਵਾਨ ਖਾਲਸਾ ਮਤੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਸ ਤਰ੍ਹਾਂ ਦਾ ਬੋਲਾ ਬੋਲਦੇ ਹੋਏ ਲੱਗੇ ਹੋਏ ਦੀਵਾਨ ਦੇ ਵਿੱਚ ਸਾਰੇ ਖਾਲਸੇ ਪਹੁੰਚੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਸਲਾਹ ਮਸ਼ਵਰਾ ਕਰਨ ਦੇ ਲਈ। ਸੁਧ ਸਤਿਗੁਰ ਕੋ ਸਕਲ ਬਤਾਵੇ, ਇਮ ਦੂਨਣ ਮੈਂ ਧੂਮ ਮਚਾਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਦੋਣਾਂ ਦੇ ਵਿੱਚ ਅਸੀਂ ਧੁੰਮ ਮਚਾ ਦਿੱਤੀ। ਅਮਕ ਗ੍ਰਾਮ ਆਜ ਬਹੁ ਲਰੇ, ਅਮਕੇ ਤੇ ਤ੍ਰਿਣ ਬਾਡਣ ਕਰੇ। ਹੁਣ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਰੋਜ਼ ਹੀ ਜਾਂਦੇ ਨੇ ਤੇ ਰੋਜ਼ ਦੀ ਰੋਜ਼ ਸਤਿਗੁਰਾਂ ਨੂੰ ਆਣ ਕੇ ਸਾਰੀ ਖਬਰ ਸਾਰ ਪਹੁੰਚਾਉਂਦੇ ਨੇ। ਕਈ ਵਾਰੀ ਆਣ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਫਲਾਣੇ ਪਿੰਡ ਦੇ ਵਿੱਚ ਅੱਜ ਵੈਰੀਆਂ ਦੇ ਨਾਲ ਬਹੁਤੀ ਸਾਰੀ ਲੜਾਈ ਹੋਈ, ਸੱਚੇ ਪਾਤਸ਼ਾਹ ਫਲਾਣੇ ਪਿੰਡ ਦੇ ਵਿੱਚੋਂ ਅਸੀਂ ਅੱਜ ਪੱਠਿਆਂ ਨੂੰ ਘਾਹ ਬੂਟੇ ਨੂੰ ਵੱਢ ਕੇ ਲਿਆਂਦਾ। ਅਮਕੋ ਲੂਟ ਖਾਲਸੇ ਲੀਨੋ, ਅਮਕੋ ਮਿਲਬੋ ਬਚਾਵਨ ਕੀਨੋ। ਕਈ ਵਾਰੀ ਦੱਸਦੇ ਨੇ ਕਿ ਸੱਚੇ ਪਾਤਸ਼ਾਹ ਫਲਾਣੇ ਪਿੰਡ ਨੂੰ ਖਾਲਸੇ ਨੇ ਲੁੱਟਿਆ ਕਿਉਂਕਿ ਉੱਥੋਂ ਦੇ ਵਾਸੀ ਸਾਡੇ ਨਾਲ ਬੜੇ ਵੇਰੇ। ਕਈ ਵਾਰੀ ਆਣ ਕੇ ਦੱਸਦੇ ਨੇ ਕਿ ਸੱਚੇ ਪਾਤਸ਼ਾਹ ਫਲਾਣੇ ਨਾਂ ਦਾ ਜਿਹੜਾ ਪਿੰਡ ਹੈ ਉੱਥੋਂ ਦੇ ਵਾਸੀ ਬੜੇ ਚੰਗੇ ਨੇ, ਅਸੀਂ ਉਹਨਾਂ ਨੂੰ ਪੱਠਿਆਂ ਦਾ ਮੁੱਲ ਦਿੱਤਾ ਤੇ ਉਹਨਾਂ ਨੇ ਸਾਨੂੰ ਘਾਹ ਪੱਠੇ ਦੇ ਦਿੱਤੇ, ਇਸ ਕਰਕੇ ਉਹਨਾਂ ਦਾ ਬਚਾਅ ਹੋਇਆ। ਦੁਤੀਏ ਦਿਵਸ ਮੈਂ ਤਿਸ ਬਿਦ ਗਏ, ਜਾਏ ਕਹੀ ਕੀਨ ਸਤ੍ਰਿਣ ਲਏ। ਇਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਜਾਂਦੇ ਨੇ ਤੇ ਜਾ ਕੇ ਘਾਹ ਪੱਠੇ ਨੂੰ ਵੱਢ ਕੇ ਲਿਆਉਂਦੇ ਨੇ। ਨਏ ਗ੍ਰਾਮ ਕੋ ਨਿਤ ਚਲ ਜਾਵੇ, ਲੂਟ ਕੂਟ ਕਰ ਕਹਿ ਚਲ ਆਵੇ। ਨਵੇਂ ਤੋਂ ਨਵੇਂ ਪਿੰਡ ਦੇ ਵਿੱਚ ਰੋਜ਼ ਜਾਂਦੇ ਨੇ, ਜਿਹੜੇ ਵੇਰਦੇ ਨੇ ਉਹਨਾਂ ਨੂੰ ਲੁੱਟ ਕੇ ਲਿਆਂਦਾ ਜਾਂਦਾ, ਭਾਵ ਕਿ ਉਹਨਾਂ ਦੇ ਘਾਹ ਪੱਠੇ ਨੂੰ ਲੁੱਟ ਕੇ ਲਿਆਂਦਾ ਜਾਂਦਾ। ਮਾਚੀ ਧੂਮ ਸੋ ਦੇਸ਼ ਪਹਾੜਨ, ਪਰ ਲੜਾਈ ਮਰਬੇ ਮਾਰਨ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਬੜੀ ਖਾਲਸੇ ਦੀ ਧੁੰਮ ਮੱਚੀ ਹੋਈ ਹੈ, ਜਗ੍ਹਾ ਜਗ੍ਹਾ ਦੇ ਉੱਤੇ ਬਹੁਤੀਆਂ ਸਾਰੀਆਂ ਲੜਾਈਆਂ ਹੋਈਆਂ, ਜਿਨ੍ਹਾਂ ਲੜਾਈਆਂ ਦੇ ਵਿੱਚ ਬਹੁਤਿਆਂ ਸਾਰਿਆਂ ਦੀ ਮੌਤ ਹੋਈ।
ਮਾਰੇ ਸੈਂਕਰੇ ਆਯੁਧ ਧਾਰੀ, ਪਰੇ ਸੈਂਕਰੇ ਘਾਇਲ ਪਾਰੀ।
ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ਸਤਰਾਂ ਦੇ ਧਾਰਨੀ ਸੂਰਮੇ ਮਾਰੇ ਗਏ ਨੇ, ਇਸੇ ਤਰੀਕੇ ਦੇ ਨਾਲ ਸੈਂਕੜੇ ਹੀ ਜ਼ਖਮੀ ਹੋਏ।
ਖੇਤੀ ਕੱਟੀ ਵਹਿਰ ਤੇ ਸਾਰੀ, ਕਿਤੇ ਗ੍ਰਾਮ ਹੋਏ ਗਏ ਉਜਾਰੀ।
ਕਈਆਂ ਦੀਆਂ ਖੇਤੀਆਂ ਨੂੰ ਬਾਹਰੋਂ ਕੱਟਿਆ ਗਿਆ ਹੈ ਤੇ ਕਈ ਸਾਰੇ ਪਿੰਡ ਉਜਾੜ ਦੇ ਵਿੱਚ ਤਬਦੀਲ ਹੋ ਗਏ।
ਕੇਤ ਰਾਖੀ ਲਗੇ ਸੋ ਦੇਨ, ਸਕਲ ਸਮਾਜ ਬਚਾਏ ਸੋ ਲੈਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਜਾ ਦਾ ਇਹ ਕਹਿਣਾ
ਕਿ ਸਾਨੂੰ ਰੱਖ ਲਓ ਤੇ ਅਸੀਂ ਇਸ ਰਾਖੀ ਦੇ ਬਦਲੇ ਪੱਠੇ ਆਪ ਨੂੰ ਦਿਆਂਗੇ। ਭਾਵ ਕਿ ਕਈਆਂ ਲੋਕਾਂ ਨੇ ਸਤਿਗੁਰਾਂ ਦੇ ਸਿੰਘਾਂ ਨੂੰ ਇਸ ਤਰ੍ਹਾਂ ਆਖਿਆ ਹੈ ਕਿ ਤੁਸੀਂ ਸਾਡੀ ਰੱਖਿਆ ਕਰੋ ਤੇ ਅਸੀਂ ਤੁਹਾਨੂੰ ਪੱਠੇ ਦੇ ਦਿਆ ਕਰਾਂਗੇ। ਜਿਨ੍ਹਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਉਨ੍ਹਾਂ ਦਾ ਹਰ ਇੱਕ ਪ੍ਰਕਾਰ ਦੇ ਨਾਲ ਖਾਲਸੇ ਨੇ ਬਚਾਅ ਕੀਤਾ। ਟਿਗ ਟਿਗ ਹੋਤੇ ਅਨੰਦਪੁਰ ਜੇਈ ਮਾਨੀ ਆਣ ਨਵਰ ਪੇਤੇਈ। ਇਸ ਤਰੀਕੇ ਦੇ ਨਾਲ ਅਨੰਦਪੁਰ ਦੇ ਲਾਗੇ ਲਾਗੇ ਜਿੰਨੇ ਵੀ ਪਿੰਡ ਸਨ ਉਹਨਾਂ ਸਾਰਿਆਂ ਪਿੰਡਾਂ ਦੇ ਲੋਕਾਂ ਨੇ ਨਿਮਰਤਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਦੇ ਅੱਗੇ ਆਪਣੇ ਏਨ ਨੂੰ ਪ੍ਰਵਾਨ ਕੀਤਾ। ਜੇ ਰਾਜਨ ਕੇ ਬਲ ਕੋ ਤਰ ਤਿੰਨ ਪਰ ਗਜ਼ਬ ਗੁਜ਼ਾਰਨ ਕਰੈ। ਪਰ ਜਿਹੜੇ ਲੋਕ ਆਪਣੇ ਰਾਜਿਆਂ ਦੇ ਬਲ ਨੂੰ ਧਾਰਨ ਕਰਨਾ ਚਾਹੁੰਦੇ ਸਨ, ਹੰਕਾਰੇ ਹੋਏ ਸਨ ਆਪਣੇ ਰਾਜੇ ਭੀਮ ਚੰਦ ਦੇ ਬਲ ਦੇ ਉੱਤੇ, ਉਹਨਾਂ ਦੇ ਉੱਤੇ ਖਾਲਸੇ ਨੇ ਗਜ਼ਬ ਗੁਜ਼ਾਰਿਆ, ਕਹਿ ਟਾਇਆ। ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਪ੍ਰਜਾ ਗਈ ਦੁੱਖ ਪਾਏ ਕੈ ਰਾਜਨ ਪਾਸ ਪੁਕਾਰ, ਲੁੱਟੇ ਗ੍ਰਾਮ ਸਭ ਖਾਲਸੇ ਮਾਰੇ ਕਰੇ ਉਜਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਐਸਾ ਵਾਪਰਿਆ ਤੇ ਜਿਹੜੇ ਪ੍ਰਜਾ ਦੇ ਲੋਕ ਨੇ ਉਹ ਆਪਣੇ ਰਾਜੇ ਭੀਮ ਚੰਦ ਦੇ ਕੋਲ ਗਏ ਨੇ, ਜਾ ਕੇ ਪੁਕਾਰ ਕੀਤੀ ਹੈ, ਲੁੱਟੇ ਗ੍ਰਾਮ ਸਭ ਖਾਲਸੇ ਮਾਰੇ ਕਰੇ ਉਜਾਰ। ਖਾਲਸੇ ਨੇ ਪਿੰਡਾਂ ਨੂੰ ਬਹੁਤਾ ਜ਼ਿਆਦਾ ਲੁੱਟਿਆ ਤੇ ਮਾਰ ਕੇ ਉਜਾੜ ਦੇ ਵਿੱਚ ਪਿੰਡਾਂ ਨੂੰ ਬਦਲ ਦਿੱਤਾ।
ਕਿਉਂ ਨਾ ਕਰੋ ਪਰ ਜਾ ਰਖਵਾਰੀ, ਜਿਸ ਤੇ ਲੇਤੇ ਦਮ ਹਜ਼ਾਰੀ।
ਰਾਜੇ ਭੀਮ ਚੰਦ ਨੂੰ ਜਾ ਕੇ ਲੋਕ ਕਹਿੰਦੇ ਨੇ ਕਿ ਤੁਸੀਂ ਆਪਣੀ ਪ੍ਰਜਾ ਦੀ ਕਿਉਂ ਰੱਖਿਆ ਨਹੀਂ ਕਰਦੇ, ਕਿਉਂਕਿ ਅਸੀਂ ਤੁਹਾਨੂੰ ਮਾਮਲਾ ਦਿੰਦੇ ਹਾਂ, ਹਜ਼ਾਰਾਂ ਰੁਪਈਏ ਤੁਸੀਂ ਸਾਡੇ ਤੋਂ ਲੈਂਦੇ ਹੋ ਤੇ ਰਾਜੇ ਬਣੇ ਬੈਠੇ ਹੋ, ਸਾਡੀ ਰੱਖਿਆ ਕਿਉਂ ਨਹੀਂ ਕਰਦੇ, ਕਿਉਂਕਿ ਰਾਜੇ ਦਾ ਫਰਜ਼ ਬਣਦਾ ਹੈ ਕਿ ਪ੍ਰਜਾ ਦੀ ਰੱਖਿਆ ਕਰੇ।
ਜੇ ਨਹੀਂ ਚੱਲ ਕਰੋ ਸਹਾਏ ਤਾਂ ਸਭ ਦੂਣ ਉੱਜਰ ਕਰ ਜਾਏ।
ਲੋਕ ਰਾਜੇ ਨੂੰ ਕਹਿੰਦੇ ਨੇ ਕਿ ਜੇਕਰ ਤੁਸੀਂ ਕੋਈ ਉਪਾਅ ਨਾ ਕੀਤਾ, ਸਾਡੀ ਸਹਾਇਤਾ ਨਾ ਕੀਤੀ ਤੇ ਫਿਰ ਗੁਰੂ ਦੀ ਫੌਜ ਸਾਰੀ ਦੂਣ ਨੂੰ ਉਜਾੜ ਦੇ ਵਿੱਚ ਬਦਲ ਦੇਗੀ।
ਭੀਮ ਚੰਦ ਤੇ ਆਦਿਕ ਰਾਜੇ ਸੁਣਤ ਪ੍ਰਜਾ ਤੇ ਕੀਨ ਕੁਕਾਜੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੀਆਂ ਗੱਲਾਂ ਲੋਕਾਂ ਨੇ ਰਾਜੇ ਭੀਮ ਚੰਦ ਨੂੰ ਆਖਿਆ ਨੇ। ਇਸ ਤੋਂ ਇਲਾਵਾ ਲਾਗਲੇ ਹੋਰ ਵੀ ਜਿੰਨੇ ਪਹਾੜੀ ਰਾਜੇ ਸਨ ਉਥੋਂ ਦੀ ਪ੍ਰਜਾ ਨੇ ਆਪੋ ਆਪਣੇ ਰਾਜਿਆਂ ਦੇ ਅੱਗੇ ਇਸ ਤਰ੍ਹਾਂ ਦੀਆਂ ਗੱਲਾਂ ਬਿਆਨ ਕੀਤੀਆਂ ਨੇ। ਸੁਣਤ ਪ੍ਰਜਾ ਤੇ ਕੀਨ ਕੁਕਾਜੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਸਾਰੇ ਪਹਾੜੀ ਰਾਜਿਆਂ ਨੇ ਆਪਣੀ ਪ੍ਰਜਾ ਦੇ ਦੁੱਖ ਨੂੰ ਸੁਣ ਕੇ ਇੱਕ ਕੁਕਾਜ ਕੀਤਾ, ਮਾੜਾ ਕੰਮ ਕੀਤਾ, ਜਿਹੜਾ ਕਵੀ ਜੀ ਅੱਗੇ ਬਿਆਨ ਕਰਦੇ ਨੇ।
ਗ੍ਰਾਮ ਗ੍ਰਾਮ ਮੈਂ ਚਮੂ ਉਤਾਰੀ, ਦੁੰਦਵ ਟੋਲ ਦੀਨ ਸੰਗ ਪਾਰੀ।
ਪਿੰਡਾਂ ਪਿੰਡਾਂ ਦੇ ਵਿੱਚ ਫਿਰ ਪਹਾੜੀ ਰਾਜਿਆਂ ਨੇ ਆਪਣੀ ਫੌਜ ਨੂੰ ਠਹਿਰਾ ਦਿੱਤਾ ਹੈ, ਉਹਨਾਂ ਦੇ ਨਾਲ ਬਹੁਤੇ ਸਾਰੇ ਢੋਲ ਤੇ ਨਗਾਰੇ ਦਿੱਤੇ ਗਏ ਨੇ, ਤਾਂ ਕਿ ਜਦੋਂ ਵੀ ਕਿਤੇ ਖਾਲਸੇ ਦਾ ਹਮਲਾ ਹੋਵੇ ਤੇ ਪਿੰਡ ਦੇ ਵਾਸੀਆਂ ਦੇ ਨਾਲ ਰਲ ਕੇ ਫੌਜ ਮੁਕਾਬਲਾ ਕਰੇਗੀ।
ਚਿੰਤਾ ਤੁਰ ਸੁਣ ਸੁਣ ਸਭ ਪਏ, ਆਪਸ ਵਿਖੇ ਮੇਲ ਕਰ ਲਏ।
ਸਾਰੇ ਦੇ ਸਾਰੇ ਪਹਾੜੀ ਰਾਜੇ ਬੜੇ ਚਿੰਤਾ ਦੇ ਵਿੱਚ ਹੋਏ ਨੇ ਤੇ ਸਾਰਿਆਂ ਨੇ ਫਿਰ ਆਪਸ ਦੇ ਵਿੱਚ ਮੇਲ ਮਿਲਾਪ ਕਰ ਲਿਆ।
ਮਿਲਿਓ ਹੰਡੂਰੀ ਅਰ ਜਸਵਾਲ, ਭੀਮ ਚੰਦ ਆਦਿਕ ਗਿਰਪਾਲ।
ਹੰਡੂਰੀ ਰਾਜੇ ਦੇ ਨਾਲ ਜਸਵਾਲ ਮਿਲਿਆ ਹੈ, ਫਿਰ ਜਸਵਾਲ ਤੇ ਹੰਡੂਰੀ ਰਾਜੇ ਭੀਮ ਚੰਦ ਦੇ ਨਾਲ ਮਿਲੇ ਨੇ। ਇਸ ਤਰ੍ਹਾਂ ਸਾਰੇ ਰਾਜੇ ਇੱਕ ਦੂਜੇ ਦੇ ਨਾਲ ਮਿਲਦੇ ਜਾ ਰਹੇ ਨੇ।
ਅਬ ਗੁਰ ਦਲ ਕਰ ਧੂਮ ਮਚਾਈ, ਬਿਨਾ ਲੜੇ ਬਹੁ ਕਿਉਂ ਬਣ ਆਈ।
ਇੱਕ ਦੂਜੇ ਦੇ ਨਾਲ ਮਿਲ ਕੇ ਇਹ ਰਾਜੇ ਸਲਾਹ ਕਰਦੇ ਨੇ ਕਿ ਇਸ ਵੇਲੇ ਗੁਰੂ ਦੀ ਫੌਜ ਨੇ ਬੜੀ ਧੂਮ ਮਚਾਈ ਹੋਈ ਹੈ, ਬੜਾ ਉਪਦਰਵ ਪੈਦਾ ਕੀਤਾ ਹੋਇਆ, ਸਾਡੇ ਬਗੈਰ ਲੜਿਆ ਇਹ ਕਿਸੇ ਵੀ ਤਰੀਕੇ ਦੇ ਨਾਲ ਗੱਲ ਸਾਡੇ ਸੂਤ ਨਹੀਂ ਆਉਣੀ।
ਇਤ ਦਿਸ਼ ਤੇ
ਅਖੀਰ ਪੀ ਚੜ ਕਰ ਨੁਕਸਾਨ ਸਿੰਘ ਦਲ ਲੜ ਕਹਿੰਦੇ ਨੇ ਕਿ ਜੇਕਰ ਸ਼ਿਕਾਰ ਖੇਡਣ ਦੇ ਬਹਾਨੇ ਵੀ ਉਹ ਆਉਂਦੇ ਨੇ ਤੇ ਬਹੁਤਾ ਸਾਰਾ ਨੁਕਸਾਨ ਕਰਕੇ ਲੜ ਕੇ ਫੇਰ ਹੀ ਆਨੰਦਪੁਰ ਦੇ ਵਿਚ ਜਾ ਵੜਦੇ ਨੇ। ਸਭ ਮਿਲ ਇਕ ਥਲ ਹੋਏ ਲੜੀ ਜੈ ਰਾਜ ਆਪਣੋ ਰੱਖਣ ਕੀ ਜੈ। ਰਾਜੇ ਸਲਾਹ ਕਰਦੇ ਨੇ ਕਿ ਸਾਰਿਆਂ ਨੂੰ ਸਾਨੂੰ ਚਾਹੀਦਾ ਇੱਕ ਜਗ੍ਹਾ ਇਕੱਠੇ ਹੋ ਕੇ ਲੜੀਏ, ਆਪੋ ਆਪਣੇ ਰਾਜ ਦੀ ਇਸੇ ਤਰੀਕੇ ਦੇ ਨਾਲ ਅਸੀਂ ਰੱਖਿਆ ਕਰ ਸਕਦੇ ਹਾਂ। ਐਸੀ ਮਾਰ ਕਰੋ ਇੱਕ ਬਾਰੀ ਪੌਣੇ ਤੇ ਆਏ ਨਾ ਕਰੇ ਸਵਾਰੀ। ਸਾਰੇ ਕਹਿੰਦੇ ਨੇ ਕਿ ਸਾਨੂੰ ਚਾਹੀਦਾ ਕਿ ਅਸੀਂ ਮਾਰ ਇੱਕੋ ਵਾਰੀ ਹੀ ਰਲ ਕੇ ਮਾਰੀਏ ਕਿ ਫਿਰ ਕਦੇ ਦੁਬਾਰਾ ਇਸ ਪਾਸੇ ਆਉਣ ਦੀ ਜ਼ਰੂਰਤ ਨੂੰ ਧਾਰਨ ਨਾ ਕਰਨ। ਆਪ ਜਗੁਰ ਸ਼ਿਕਾਰੀ ਤੇ ਆਏ ਫਿਰ ਬੇਦੇ ਹੁਣ ਤੁਪਕ ਚਲਾਏ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜੇਕਰ ਇਹਨਾਂ ਦਾ ਗੁਰੂ ਕਿਤੇ ਸ਼ਿਕਾਰ ਖੇਡਣ ਦੇ ਵਾਸਤੇ ਇਸ ਪਾਸੇ ਆਵੇਗਾ ਤੇ ਉਹਨੂੰ ਵੀ ਸ਼ਿਕਾਰ ਖੇਡਣ ਨਹੀਂ ਦੇਣਾ, ਉਸੇ ਵੇਲੇ ਬੰਦੂਕ ਦੀ ਗੋਲੀ ਦੇ ਨਾਲ ਗੁਰੂ ਨੂੰ ਮਾਰ ਦੇਣਾ। ਜਗ ਗੁਰ ਭਇਓ ਤਾਂ ਕਿਆ ਹੋ ਗਇਓ ਨਹੀਂ ਰਾਜ ਤੋਂ ਹਮਨੇ ਦਇਓ। ਕਹਿੰਦੇ ਨੇ ਕਿ ਜਗਤ ਦਾ ਗੁਰੂ ਬਣ ਕੇ ਬੈਠਾ ਹੈ, ਇਹਦੇ ਨਾਲ ਕੀ ਫਰਕ ਪੈਂਦਾ ਹੈ। ਕਹਿੰਦੇ ਨੇ ਕਿ ਰਾਜ ਤੇ ਸਾਡਾ ਅਸੀਂ ਉਹਨੂੰ ਅਰਪਣ ਨਹੀਂ ਕੀਤਾ, ਫੇਰ ਕੀ ਹੋਇਆ ਜੇ ਲੋਕੀ ਉਹਨੂੰ ਗੁਰੂ ਮੰਨਦੇ ਨੇ, ਪਰ ਅਸੀਂ ਤੇ ਇਸ ਤਰ੍ਹਾਂ ਕਰਨ ਨਹੀਂ ਦਿਆਂਗੇ ਆਪਣੇ ਨਾਲ ਧੱਕਾ। ਜੇ ਸਨ ਮੁਖ ਹੋਏ ਦੇ ਹੁਣ ਜੰਗ ਰਾਜ ਵਿਨਾਸ਼ ਕਰੇ ਸਰ ਬੰਗ। ਰਾਜੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਜੇਕਰ ਸਾਹਮਣੇ ਵੱਧ ਕੇ ਅਸੀਂ ਜੰਗ ਇਹਨਾਂ ਦੇ ਨਾਲ ਨਾ ਕੀਤਾ ਤੇ ਫਿਰ ਸਾਡੇ ਸਾਰਿਆਂ ਦੇ ਰਾਜਾਂ ਦਾ ਨਾਸ ਕਰ ਦੇਣਗੇ। ਇਤਨੇ ਗ੍ਰਾਮਣ ਖੇਤ ਉਜਾਰੇ ਨੋਹ ਬਜ ਰੂੜ ਕਤਲ ਕਰ ਮਾਰੇ। ਹੁਣ ਪੁਰਾਣੀਆਂ ਜਿਹੜੀਆਂ ਗੱਲਾਂ ਹੋ ਚੁੱਕੀਆਂ ਸਨ ਉਹਨਾਂ ਦਾ ਵੀ ਜ਼ਿਕਰ ਕਰਦੇ ਨੇ। ਦੇਖੋ ਕਿੰਨੇ ਸਾਰੇ ਪਿੰਡਾਂ ਦੇ ਖੇਤਾਂ ਨੂੰ ਉਜਾੜ ਦਿੱਤਾ, ਇਸ ਤੋਂ ਇਲਾਵਾ ਨੋਹ ਪਿੰਡ ਨੂੰ ਤੇ ਬਜਰੂੜ ਪਿੰਡ ਦਾ ਵੀ ਬੜਾ ਜ਼ਿਆਦਾ ਕਤਲੇਆਮ ਕੀਤਾ ਗਿਆ ਸੀ, ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਇਆ ਹੈ ਕਿ ਨੋਹ ਪਿੰਡ ਦੇ ਵਾਸੀ ਤੇ ਬਜਰੂੜ ਪਿੰਡ ਦੇ ਵਾਸੀ ਐਸੇ ਸਨ ਜਿਨ੍ਹਾਂ ਨੇ ਬਹੁਤੀ ਵਾਰੀ ਸੰਗਤ ਨੂੰ ਲੁੱਟਿਆ ਸੀ। ਇਸੇ ਕਰਕੇ ਸਤਿਗੁਰਾਂ ਨੇ ਇਹਨਾਂ ਐਸਿਆਂ ਪਿੰਡਾਂ ਦੀ ਤਬਾਹੀ ਕੀਤੀ ਸੀ। ਇਮ ਸਲਾਹ ਕਰ ਚਮੂ ਬਿਥਾਰੀ ਜਿਤ ਆਵੇ ਸਿੰਘਣ ਅਸ ਵਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਸਲਾਹ ਕਰਕੇ ਫਿਰ ਰਾਜਿਆਂ ਨੇ ਆਪਣੀ ਫੌਜ ਨੂੰ ਜਗ੍ਹਾ ਜਗ੍ਹਾ ਦੇ ਉੱਤੇ ਤੈਨਾਤ ਕਰ ਦਿੱਤਾ ਹੈ, ਜ਼ਿਆਦਾਤਰ ਉਸ ਪਾਸੇ ਤੈਨਾਤ ਕੀਤਾ ਹੈ ਜਿਹੜੇ ਪਾਸਿਓਂ ਖਾਲਸੇ ਆਉਂਦੇ ਸਨ। ਲੇ ਲੇ ਢੋਲ ਬਜਾਏ ਨਗਾਰੇ ਕਰਤ ਊਚ ਧੁਨ ਮਾਰ ਬਕਾਰੇ। ਲੈ ਲੈ ਕੇ ਢੋਲਾਂ ਨੂੰ ਨਗਾਰਿਆਂ ਨੂੰ ਉੱਚੀ ਖੜਕਾਇਆ ਗਿਆ, ਬਹੁਤੀ ਜ਼ਿਆਦਾ ਉੱਚੀ ਧੁਨ ਦੇ ਨਾਲ ਲਲਕਾਰੇ ਮਾਰੇ। ਦੋਂਦ ਮਚਿਓ ਜਬ ਦੇਸ਼ ਮਜਾਰੀ ਤਿਮਹੀ ਸਿੰਘ ਚੜੇ ਬਲ ਪਾਰੀ। ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਉਹਨਾਂ ਇਲਾਕਿਆਂ ਦੇ ਵਿੱਚ ਫੌਜਾਂ ਨੇ ਦੁੰਦ ਮਚਾਈ ਹੈ, ਉਸ ਵੇਲੇ ਉਸੇ ਤਰੀਕੇ ਦੇ ਨਾਲ ਫਿਰ ਖਾਲਸਾ ਵੀ ਬਲ ਭਾਰੀ ਚੜਿਆ। ਕ੍ਰਿਖ ਕਾਟੈ ਬਹੁ ਮਚੈ ਲਹਿਰਾਈ ਤਾੜ ਭਾੜ ਚਲੈ ਤੁਫਕ ਸਮਧਾਈ। ਕ੍ਰਿਖੀ ਨੂੰ ਕੱਢਦੇ ਨੇ, ਖੇਤੀ ਨੂੰ ਆਣ ਕੇ ਕੱਢਦੇ ਨੇ, ਉਸ ਵੇਲੇ ਬਹੁਤੀ ਜ਼ਿਆਦਾ ਲੜਾਈ ਮਚ ਪੈਂਦੀ ਹੈ, ਲੜਾਈ ਹੋ ਜਾਂਦੀ ਹੈ, ਫਿਰ ਦੋਵਾਂ ਤਰਫਾਂ ਤੋਂ ਤੜ ਭੜ ਦੀ ਆਵਾਜ਼ ਦੇ ਨਾਲ ਬਹੁਤੀਆਂ ਬੰਦੂਕਾਂ ਚੱਲਦੀਆਂ ਨੇ।
ਮਾਰੇ ਮਾਰੇ ਜੰਗ ਨਿਤ ਹੋਏ ਕਬ ਕਿਤ ਹੂੰ ਕਬ ਕਿਤ ਯਦੋਏ।
ਮਾਰ ਲੋ ਕਰਨ ਦੀਆਂ ਆਵਾਜ਼ਾਂ ਦੇ ਨਾਲ ਨਿਤ ਹੀ ਜੰਗ ਹੁੰਦਾ ਹੈ, ਰੋਜ਼ ਲੜਾਈ ਹੁੰਦੀ ਹੈ, ਕਦੇ ਕਿਸੇ ਪਿੰਡ ਦੇ ਵਿੱਚ ਤੇ ਕਦੇ ਕਿਸੇ ਪਿੰਡ ਦੇ ਵਿੱਚ।
ਸੀਖੇ ਜੰਗ ਕਾਤ ਬਿਦ ਨਾਨਾ ਦਿਨ ਪ੍ਰਤੀ ਰਿਪਣ ਸੰਗ ਕਮ ਸਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਨੇਕਾਂ ਤਰੀਕਿਆਂ ਦੇ ਜੰਗ ਦੇ ਦਾਵਾਂ ਨੂੰ ਸਿੱਖੇ ਹੋਏ ਨੇ ਖਾਲਸੇ ਸਿੰਘ, ਇਸ ਕਰਕੇ ਦਿਨ ਪ੍ਰਤੀ ਦਿਨ ਘਮਸਾਨ ਦੇ ਯੁੱਧ ਦੇ ਵਿੱਚ ਵੈਰੀਆਂ ਬਹੁਤਿਆਂ ਸਾਰਿਆਂ ਨੂੰ ਮਾਰਦੇ ਨੇ।
ਇੱਕ ਦਿਨ ਬੈਠਿਓ ਲੱਗੇ ਦੀਵਾਨ ਵਿੱਚ ਬਿਰਾਜੈ ਗੁਰ ਭਗਵਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੱਕ ਦਿਨ ਦਰਬਾਰ ਸਜਿਆ ਹੋਇਆ ਸੀ। ਉਸ ਸਜੇ ਹੋਏ ਦਰਬਾਰ ਦੇ ਵਿੱਚ ਭਗਵਾਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠੇ ਸਨ। ਚਲੀ ਵਾਰਤਾ ਕਰ ਬੇ ਯੁੱਧ, ਲੜੈ ਪਹਾੜੀ ਕਰ ਕਰ ਕ੍ਰੁੱਧ। ਉਸ ਵੇਲੇ ਸਭਾ ਦੇ ਵਿੱਚ ਵਾਰਤਾ ਚੱਲ ਪਈ, ਐਸਾ ਜ਼ਿਕਰ ਚੱਲ ਪਿਆ ਜਿਹੜਾ ਜ਼ਿਕਰ ਹੈ ਯੁੱਧ ਦਾ। ਕਹਿੰਦੇ ਨੇ ਕਿ ਪਹਾੜੀ ਬਹੁਤਾ ਜ਼ਿਆਦਾ ਕ੍ਰੋਧ ਦੇ ਨਾਲ ਲੜਦੇ ਨੇ ਸਾਡੇ ਨਾਲ। ਤਉ ਨ ਠਹਿਰ ਖੇਤ ਮਜਾਰੇ, ਕਾਤਰ ਹੋਤ ਪਰ ਜਬ ਮਾਰੇ। ਸਿੰਘਾਂ ਨੇ ਆਖਿਆ ਕਿ ਲੜਦੇ ਤੇ ਬੜੇ ਕ੍ਰੋਧ ਦੇ ਨਾਲ, ਤਾਂ ਵੀ ਸੱਚੇ ਪਾਤਸ਼ਾਹ ਰਣ ਭੂਮੀ ਦੇ ਵਿੱਚ ਸਾਡੇ ਸਾਹਮਣੇ ਉਹ ਠਹਿਰਦੇ ਨਹੀਂ ਹਨ। ਜਦੋਂ ਅਸੀਂ ਜ਼ੋਰਦਾਰ ਹੱਲਾ ਕਰਦੇ ਹਾਂ ਤੇ ਫਿਰ ਕਾਇਰ ਬਣ ਕੇ ਦੌੜ ਜਾਂਦੇ ਨੇ, ਭੱਜ ਜਾਂਦੇ ਨੇ। ਕਿਰਪਾ ਤਾਰ ਗੁਰ ਤਵੈ ਬਖਾਨਾ, ਤੇਜ ਖਾਲਸੇ ਬਦੈ ਮਹਾਨਾ। ਉਸ ਵੇਲੇ ਖਾਲਸੇ ਦੇ ਹੌਸਲੇ ਨੂੰ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਕਹਿੰਦੇ ਨੇ ਖਾਲਸਿਓ, ਖਾਲਸੇ ਦਾ ਤੇਜ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਵਧੇਗਾ। ਸਮਾਂ ਪਾਏ ਪਸਰੈ ਸਭ ਧਰਾ, ਹਿੰਦੂ ਤੁਰਕ ਨਾ ਹੋਵਤ ਖਰਾ। ਭਾਵ ਕੇ ਸਮਾਂ ਬੀਤਣ ਦੇ ਨਾਲ ਸਾਰੀ ਧਰਤੀ ਦੇ ਉੱਤੇ ਖਾਲਸਾ ਪਸਰ ਜਾਏਗਾ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਕੋਈ ਵੀ ਹਿੰਦੂ ਤੇ ਕੋਈ ਵੀ ਤੁਰਕ ਤੁਹਾਡੇ ਸਾਹਮਣੇ ਠਹਿਰ ਨਹੀਂ ਸਕੇਗਾ। ਬਦੈ ਸਮਾਜ ਰਾਜ ਕੋ ਪਾਰਾ, ਜਬ ਵਿਦ ਤੈ ਜਾਣੈ ਜਗ ਸਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਭਵਿੱਖਤ ਵਾਹ ਕਰਦੇ ਨੇ। ਸਤਿਗੁਰਾਂ ਨੇ ਆਖਿਆ ਕਿ ਰਾਜ ਤੇ ਸਮਾਜ ਬਹੁਤ ਵੱਡਾ ਵਧੇਗਾ, ਜਬ ਵਿਦ ਤੈ ਜਾਣੈ ਜਗ ਸਾਰਾ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਖਾਲਸੇ ਦਾ ਰਾਜ ਹੋਵੇਗਾ, ਉਸ ਵੇਲੇ ਸਾਰੀ ਦੁਨੀਆਂ ਦੇਖੇਗੀ। ਸੁਣ ਕਰ ਦਇਆ ਸਿੰਘ ਬੜ ਤੀਰ, ਉਹਦੇ ਸਿੰਘ ਆਲਮ ਸਿੰਘ ਵੀਰ। ਕਵੀ ਸੰਤੋਖ ਸਿੰਘ ਜੀ ਉਹਨਾਂ ਪ੍ਰਮੁੱਖ ਸਿੱਖਾਂ ਦੇ ਨਾਵਾਂ ਨੂੰ ਬਿਆਨ ਕਰ ਰਹੇ ਨੇ ਜਿਹੜੇ ਕਿ ਉਹ ਸਭਾ ਦੇ ਵਿੱਚ ਬੈਠੇ ਹੋਏ ਨੇ। ਕਵੀ ਜੀ ਲਿਖਦੇ ਨੇ ਕਿ ਦਇਆ ਸਿੰਘ ਵੱਡਾ ਧੀਰਜ ਧਾਰਨ ਕਰਨ ਵਾਲਾ ਉੱਥੇ ਬੈਠਾ ਹੈ, ਉਦੈ ਸਿੰਘ ਬੈਠਾ ਹੈ, ਇਸ ਤੋਂ ਇਲਾਵਾ ਆਲਮ ਸਿੰਘ ਸੂਰਮਾ ਬੈਠਾ ਹੈ। ਮੋਕਮ ਸਿੰਘ ਸਾਹਿਬ ਸਿੰਘ ਯੋਧਾ, ਹਿੰਮਤ ਸਿੰਘ ਰਾਮ ਸਿੰਘ ਬੋਧਾ। ਮੋਕਮ ਸਿੰਘ ਬੈਠਾ ਹੈ, ਸਾਹਿਬ ਸਿੰਘ ਯੋਧਾ ਬੈਠਾ ਹੈ, ਇਸ ਤੋਂ ਇਲਾਵਾ ਹਿੰਮਤ ਸਿੰਘ ਤੇ ਰਾਮ ਸਿੰਘ ਜਿਹੜੇ ਕਿ ਬੜੇ ਬੁੱਧੀਵਾਨ ਨੇ। ਇਨ ਤੇ ਆਦ ਖਾਲਸਾ ਸਾਰਾ, ਕਰ ਜੋਰਤ ਸਰਬਤਰ ਉਚਾਰਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੋਰ ਵੀ ਪ੍ਰਮੁੱਖ ਸਿੰਘ ਬੈਠੇ ਹੋਏ ਸਨ। ਇਨ੍ਹਾਂ ਸਾਰਿਆਂ ਪ੍ਰਮੁੱਖ ਸਿੱਖਾਂ ਨੇ ਫਿਰ ਹੱਥ ਜੋੜ ਕੇ ਸਾਰਿਆਂ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਆਖਿਆ। ਕਹਿੰਦੇ ਨੇ ਮੁਗਲ ਪਠਾਨਨ ਤੇਜ ਬਡੇਰਾ, ਸਗਰੋ ਜਗਤ ਜੀਤ ਕਰ ਜ਼ੇਰਾ। ਇਹ ਸੱਚੇ ਪਾਤਸ਼ਾਹ ਜੀ, ਮੁਗਲਾਂ ਪਠਾਣਾਂ ਦਾ ਤੇਜ ਬਹੁਤ ਜ਼ਿਆਦਾ ਵਧਿਆ ਹੋਇਆ, ਸਗਰੋ ਜਗਤ ਜੀਤ ਕਰ ਜ਼ੇਰਾ। ਭਾਵ ਕੇ ਸਾਰਿਆਂ ਨੂੰ ਜਿੱਤ ਕੇ ਇਨ੍ਹਾਂ ਤੁਰਕਾਂ ਨੇ ਆਪਣੇ ਅਧੀਨ ਕੀਤਾ ਹੋਇਆ। ਅਬ ਹਮ ਹੁਕਮ ਆਪ ਕੋ ਚਾਹਤ, ਹਰ ਬੇ ਤੁਰਕਣ ਹੇਤ ਉਮਾਹਤ। ਕਹਿੰਦੇ ਨੇ ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਹੁਕਮ ਦੀ ਉਡੀਕ ਕਰ ਰਹੇ ਹਾਂ, ਤੁਹਾਡੀ ਆਗਿਆ ਨੂੰ ਪਾਉਣਾ ਚਾਹੁੰਦੇ ਹਾਂ। ਹਰਬੇ ਤੁਰਕਣ ਹੇ ਤੋਂ ਮਾਹਤ, ਅਸੀਂ ਸਾਰਿਆਂ ਤੁਰਕਾਂ ਦਾ ਨਾਸ ਕਰਨ ਦੇ ਵਾਸਤੇ ਬੜੀ ਉਮੰਗ ਦੇ ਵਿੱਚ ਹਾਂ। ਭਇਓ ਖਾਲਸਾ ਵੀਰ ਵਿਸਾਲਾ, ਮੁਗਲ ਪਠਾਨ ਹੋਏ ਬਸ ਕਾਲਾ। ਕਹਿੰਦੇ ਨੇ ਸੱਚੇ ਪਾਤਸ਼ਾਹ, ਇਸ ਵੇਲੇ ਜਿਹੜਾ ਖਾਲਸਾ ਹੈ ਉਹ ਵੀ ਬਹੁਤ ਜ਼ਿਆਦਾ ਸੂਰਬੀਰ ਵੱਡਾ ਹੋ ਗਿਆ। ਮੁਗਲ ਤੇ ਜਿਹੜੇ ਪਠਾਨ ਨੇ ਉਹ ਸੱਚੇ ਪਾਤਸ਼ਾਹ ਮੌਤ ਦੇ ਵਸ ਦੇ ਵਿੱਚ ਹੋਣਗੇ, ਭਾਵ ਕੇ ਸਾਡੇ ਹੱਥੋਂ ਮਰਨਗੇ। ਪ੍ਰਥਮ ਮਰਦ ਕੋ ਗਰਦ ਮਿਲਾਵੇ, ਬਣੇ ਜ਼ਰ ਦੂਰ ਪੀਰ ਪਲਾਵੇ। ਕਹਿੰਦੇ ਨੇ ਕਿ ਪਹਿਲੋਂ ਸੂਰਮਿਆਂ ਨੂੰ ਮਾਰਾਂਗੇ ਤੇ ਫਿਰ ਜਿਹੜੇ ਇਹ ਵੈਰੀ ਨੇ ਇਹਨਾਂ ਦੇ ਮੂੰਹ ਪੀਲੇ ਹੋ ਜਾਣਗੇ, ਭਾਵ ਕੇ ਡਰ ਦੇ ਧਾਰਨੀ ਬਣ ਕੇ ਦੌੜਨਗੇ। ਦਿਨ ਪ੍ਰਤੀ ਕਰ ਕਰ ਜੰਗ ਨਵੇਰਾ, ਪੁਰ ਕੇ ਦੁਰਗ ਕੋਟ ਸਭ ਕੇਰਾ। ਸੱਚੇ ਪਾਤਸ਼ਾਹ, ਦਿਨ ਪ੍ਰਤੀ ਦਿਨ ਜੰਗ ਲੜ ਲੜ ਕੇ ਇਹਨਾਂ ਦਾ ਨਵੇੜਾ ਕਰ ਦਿਆਂਗੇ, ਇਹਨਾਂ ਨੂੰ ਖਤਮ ਕਰ ਦਿਆਂਗੇ ਤੇ ਫਿਰ ਇਹਨਾਂ ਦੇ ਨਗਰਾਂ ਤੇ ਕਿਲਿਆਂ ਦੇ ਉੱਤੇ ਸਾਡਾ ਕਬਜ਼ਾ ਹੋਵੇਗਾ। ਚੌਂਪ ਖਾਲਸੇ ਕੀ ਸੁਣ ਸਤ ਗੁਰ ਕਰਿਓ ਪ੍ਰਸੰਗ ਸੁਨਾਵਣ ਪਾ ਤੁਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਾਲਸੇ ਦੇ ਮਨ ਦੇ ਵਿੱਚ ਐਸੀ ਜਦੋਂ ਲਾਲਸਾ ਵਧੀ ਹੋਈ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਬਹੁਤ ਪੁਰਾਣਾ ਫਿਰ ਸਾਰੇ ਖਾਲਸੇ ਨੂੰ ਪ੍ਰਸੰਗ ਸੁਣਾਇਆ, ਇੱਕ ਗਾਥਾ ਸੁਣਾਈ। ਜਾਮਣ ਨੇ ਠਟਿਓ ਨੇਮ ਇੱਕ ਬੇਰੀ, ਹਿੰਸਾ ਮੈਂ ਨ ਕਰੋ ਕਿਸ ਕੇਰੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਸਮੇਂ ਜਿਹੜਾ ਜਮ ਹੈ, ਜਿਹੜਾ ਮੌਤ ਦਾ ਦੇਵਤਾ ਹੈ, ਉਹਨੇ ਇੱਕ ਨੇਮ ਬਣਾ ਲਿਆ, ਇੱਕ ਪ੍ਰਣ ਕਰ ਲਿਆ ਕਿ ਮੈਂ ਤਪ ਕਰਨਾ ਹੈ, ਮੈਂ ਹਿੰਸਾ ਨਹੀਂ ਕਰਨੀ, ਭਾਵ ਕਿ ਕਿਸੇ ਨੂੰ ਮਾਰਨਾ ਹੀ ਨਹੀਂ ਹੈ, ਐਸਾ ਨੇਮ ਧਾਰਨ ਕੀਤਾ। ਇੱਕ ਸਮੇਂ ਸਤਿਗੁਰੂ ਜੀ ਕਹਿੰਦੇ ਨੇ ਕਿ ਜਮਰਾਜ ਨੇ ਭਾਵ ਕਿ ਜਿਹੜਾ ਮੌਤ ਦਾ ਦੇਵਤਾ। ਪ੍ਰਜਾ ਵਿਸਾਲ ਵਧੀ ਤੇ ਸਕਾਲਾ, ਭਇਓ ਦੂਰ ਡਰ ਕਾਲ ਕਰਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਮੌਤ ਹੋਣੀ ਬੰਦ ਹੋ ਗਈ, ਕਿਉਂਕਿ ਜਮਦਾ ਦੇਵਤਾ ਕਿਸੇ ਨੂੰ ਮਾਰਦਾ ਨਹੀਂ ਹੈ ਤੇ ਦਿਨ ਪ੍ਰਤੀ ਦਿਨ ਦੁਨੀਆਂ ਦੇ ਵਿੱਚ ਵਾਧਾ ਤੇ ਲਗਾਤਾਰ ਹੁੰਦਾ ਹੀ ਰਹਿੰਦਾ, ਲੋਕੀ ਮਰਦੇ ਰਹਿੰਦੇ ਨੇ, ਜੰਮਦੇ ਰਹਿੰਦੇ ਨੇ, ਇਸੇ ਕਰਕੇ ਸੰਤੁਲਨ ਬਣਿਆ ਰਹਿੰਦਾ। ਪਰ ਜੇਕਰ ਇੱਕ ਪਾਸਾ ਬੰਦ ਹੋ ਜਾਵੇ, ਜੇ ਮਰਨੇ ਹੀ ਹਟ ਜਾਣ ਤੇ ਫਿਰ ਬਹੁਤੀ ਜ਼ਿਆਦਾ ਦੁਨੀਆਂ ਵੱਧ ਜਾਏਗੀ, ਤੇ ਜੇਕਰ ਮਰਦੇ ਬਹੁਤੇ ਜਾਣ ਤੇ ਜੰਮਣ ਨਾ ਤੇ ਫਿਰ ਦੁਨੀਆਂ ਖਤਮ ਹੋ ਜਾਏਗੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇੱਕ ਸਮਾਂ ਐਸਾ ਆਇਆ ਕਿ ਜਿਹੜਾ ਜੰਮ ਸੀ ਉਹਨੇ ਮਾਰਨਾ ਲੋਕਾਂ ਨੂੰ ਬੰਦ ਕਰ ਦਿੱਤਾ, ਇਸ ਕਰਕੇ ਪ੍ਰਜਾ ਦੇ ਵਿੱਚ ਬਹੁਤਾ ਜ਼ਿਆਦਾ ਵਾਧਾ ਹੋਇਆ। ਭਇਓ ਦੂਰ ਡਰ ਕਾਲ ਕਰਾਲਾ, ਭਾਵ ਕਿ ਭਿਆਨਕ ਕਾਲ ਦਾ ਜਿਹੜਾ ਡਰ ਸੀ ਉਹ ਸਾਰੇ ਦਾ ਸਾਰਾ ਦੂਰ ਹੋ ਗਿਆ। ਇੱਕ ਇੱਕ ਕਹਿ ਪਰਵਾਰ ਕਨੇਰੇ, ਨਿਪਜੀ ਸੰਤਤ ਅਗੋਂ ਅਗੇਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਹਰ ਇੱਕ ਪਰਿਵਾਰ ਦੇ ਵਿੱਚ ਫਿਰ ਜ਼ਿਆਦਾ ਤੋਂ ਜ਼ਿਆਦਾ ਅੱਗੇ ਤੋਂ ਅੱਗੇ ਸੰਤਾਨ ਪੈਦਾ ਹੁੰਦੀਗੀ, ਕਿਉਂਕਿ ਮਰਦਾ ਕੋਈ ਨਹੀਂ ਹੈ, ਸਿਰਫ ਜੰਮਣ ਦੇ ਵਿੱਚ ਵਾਧਾ ਹੋ ਰਿਹਾ। ਧਰਨੀ ਪਰ ਨਰ ਭੀਰ ਬਡੇਰੀ, ਜਨਮ ਨਿਤ ਮ੍ਰਿਤ ਕਿਸੂ ਨਾ ਕੇਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਧਰਤੀ ਦੇ ਉੱਤੇ ਇਸਤਰੀਆਂ ਪੁਰਸ਼ਾਂ ਦੀ ਬਹੁਤੀ ਭੀੜ ਪੈ ਗਈ ਹੈ, ਬਹੁਤੀ ਵੱਡੀ ਭੀੜ ਪੈ ਗਈ ਹੈ, ਕਿਉਂਕਿ ਜੰਮਦੇ ਨੇ ਸਾਰੇ ਦੇ ਸਾਰੇ ਤੇ ਮਰਦਾ ਇੱਕ ਵੀ ਨਹੀਂ। ਜਿਤ ਕਿਤ ਬਣ ਥਲ ਗ੍ਰਾਮ ਬਸੇ ਹੈ, ਸੁਖ ਤੇ ਹਰਖਤ ਨਹੀਂ ਤਰਸੇ ਹੈ। ਜਿੱਥੇ ਕਿੱਥੇ ਜੰਗਲਾਂ ਦੇ ਵਿੱਚ ਵੀ ਲੋਕਾਂ ਨੇ ਆਬਾਦੀ ਕਰ ਲਈ ਹੈ, ਪਿੰਡ ਬਣਾ ਲਏ ਨੇ ਤੇ ਵਸਣਾ ਸ਼ੁਰੂ ਕਰ ਦਿੱਤਾ ਹੈ, ਸੁਖ ਤੇ ਹਰਖਤ ਨਹੀਂ ਤਰਸੇ ਹੈ, ਸਾਰੇ ਸੁਖ ਦੇ ਨਾਲ ਖੁਸ਼ੀ ਨੇ, ਕਿਸੇ ਦੇ ਮਨ ਦੇ ਵਿੱਚ ਮੌਤ ਦਾ ਕੋਈ ਖੌਫ ਨਹੀਂ ਹੈ, ਕੋਈ ਭੈ ਨਹੀਂ। ਦੇਵ ਕਰਮ ਜੇ ਬੇਦੋਂ ਬਰਨੇ, ਜਗ ਦਾਨ ਸਤ ਸਿਮਰਨ ਕਰਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਦੇਵ ਕਰਮ ਨੇ, ਜਿਹੜੇ ਕਿ ਵੇਦਾਂ ਦੇ ਵਿੱਚ ਵਰਣਨ ਕੀਤੇ ਹੋਏ ਨੇ, ਜਗ ਕਰਨਾ, ਦਾਨ ਕਰਨਾ, ਸਤ ਬੋਲਣਾ, ਸਿਮਰਨ ਕਰਨਾ, ਇਹ ਸਾਰੇ ਦਾ ਸਾਰਾ ਲੋਕਾਂ ਨੇ ਛੱਡ ਦਿੱਤਾ ਹੈ, ਕਿਉਂਕਿ ਮਨ ਦੇ ਵਿੱਚ ਖੌਫ ਹੀ ਕੋਈ ਨਹੀਂ ਹੈ। ਜਿੰਨਾ ਚਿਰ ਖੌਫ ਨਹੀਂ ਹੁੰਦਾ, ਜਿੰਨਾ ਚਿਰ ਡਰ ਨਹੀਂ ਹੁੰਦਾ, ਉਹਨਾਂ ਚਿਰ ਤੱਕ ਕੋਈ ਵੀ ਚੰਗਾ ਕਰਮ ਕਰਨ ਦੇ ਵਿੱਚ ਅਸੀਂ ਰਾਜ਼ੀ ਨਹੀਂ ਹੁੰਦੇ। ਡਰਦੇ ਮਾਰੇ ਹੀ ਅਸੀਂ ਨਾਮ ਜਪਦੇ ਹਾਂ, ਇਹ ਵੱਖਰਾ ਮਤਲਬ ਹੈ ਕਿ ਕਾਹਦੇ ਤੋਂ ਡਰਦੇ ਹਾਂ। ਕਿਸੇ ਨੂੰ ਡਰ ਹੋਵੇਗਾ ਇਸ ਲੋਕ ਦੇ ਵਿੱਚ ਦੁੱਖ ਨਾ ਹੋਵੇ, ਤੇ ਕਈਆਂ ਨੂੰ ਗੁੱਸਾ ਨਾ ਮੰਨਿਓ ਪਰਲੋਕ ਦਾ ਡਰ ਹੁੰਦਾ ਹੈ ਕਿ ਜੇ ਇੱਥੇ ਨਾਮ ਨਾ ਜਪਿਆ ਤੇ ਫਿਰ ਪਰਲੋਕ ਦੇ ਵਿੱਚ ਸਜਾਵਾਂ ਮਿਲ ਗਈਆਂ। ਭਾਵ ਕਿ ਹਰ ਇੱਕ ਜਿਹੜਾ ਵੀ ਨਾਮ ਜਪ ਰਿਹਾ, ਜਿਹੜਾ ਵੀ ਚੰਗਾ ਕਰਮ ਕਰ ਰਿਹਾ, ਉਹ ਕਿਸੇ ਨਾ ਕਿਸੇ ਡਰ ਦੇ ਵਿੱਚ ਬੱਝ ਕੇ ਕਰ ਰਿਹਾ। ਕਿਸੇ ਨੂੰ ਇਸ ਲੋਕ ਦਾ ਡਰ ਹੈ, ਕਿਸੇ ਨੂੰ ਪਰਲੋਕ ਦਾ ਡਰ ਚੰਬੜਿਆ ਹੋਇਆ ਕਿ ਜੇ ਨਾਮ ਨਾ ਜਪਿਆ, ਜੇ ਚੰਗੇ ਕਰਮ ਨਾ ਕੀਤੇ ਤੇ ਫਿਰ ਪਰਲੋਕ ਦੇ ਵਿੱਚ ਮੈਨੂੰ ਸਜਾਵਾਂ ਮਿਲ ਗਈਆਂ, ਕਿਉਂਕਿ ਸਾਰੇ ਡਰ ਦੇ ਨਾਲ ਹੀ ਜੁੜੇ ਹੋਏ ਨੇ। ਇਸੇ ਕਰਕੇ ਹੀ ਤੇ ਸਤਿਗੁਰੂ ਰਾਮ ਸਿੰਘ ਜੀ ਨੇ ਆਪਣੇ ਹੁਕਮਨਾਮੇ ਦੇ ਵਿੱਚ ਇਹ ਬਚਨ ਕੀਤਾ, ਖੌਫ ਰੱਖਣਾ ਗੁਰੂ ਦਾ ਹਰਦਮ, ਗੁਰੂ ਦਾ ਖੌਫ ਰੱਖਣਾ ਹਰਦਮ, ਤਾਂ ਹੀ ਤੁਸੀਂ ਚੰਗਾ ਕਰਮ ਕਰ ਸਕੋਗੇ, ਨਾਮ ਜਪ ਸਕੋਗੇ। ਗੁਰੂ ਦਾ ਸਾਰਿਆਂ ਨੂੰ ਡਰ ਨਹੀਂ ਹੁੰਦਾ, ਇਹ ਵੱਖਰੀ ਗੱਲ ਹੈ ਕਿ ਅਸੀਂ ਗੁਰੂ ਦੇ ਡਰ ਨੂੰ ਮੰਨਦੇ ਹਾਂ ਕਿ ਨਹੀਂ ਮੰਨਦੇ। ਸਤਿਗੁਰਾਂ ਨੇ ਤੇ ਲਿਖ ਦਿੱਤਾ ਗੁਰੂ ਦਾ ਡਰ ਮੰਨਿਓ, ਪਰ ਸਾਰੇ ਗੁਰੂ ਦੇ ਡਰ ਨੂੰ ਤੇ ਨਹੀਂ ਮੰਨਦੇ, ਕਈ ਮੌਤ ਦੇ ਡਰ ਨੂੰ ਮੰਨਦੇ ਨੇ। ਤੇ ਮੌਤ ਦਾ ਜਿਹੜਾ ਡਰ ਹੈ ਨਾ, ਉਹ ਸਾਰਿਆਂ ਤੋਂ ਸੱਚਾ ਸਮਝਿਆ ਜਾਂਦਾ, ਕਿਉਂਕਿ ਸਾਰਿਆਂ ਨੂੰ ਇਸ ਤਰ੍ਹਾਂ ਦਾ ਗਿਆਨ ਹੈ ਕਿ ਮੌਤ ਇੱਕ ਦਿਨ ਆਉਣੀ ਹੀ ਆਉਣੀ ਹੈ। ਸਤਿਗੁਰੂ ਜੀ ਕਦੇ ਸਜ਼ਾ ਦੇਣਗੇ ਜਾਂ ਨਾ ਦੇਣਗੇ, ਇਹ ਤੇ ਬੜੀ ਦੂਰ ਦੀ ਗੱਲ ਹੈ। ਪਰ ਸਾਰਿਆਂ ਲੋਕਾਂ ਨੂੰ ਐਸਾ ਜ਼ਰੂਰ ਗਿਆਨ ਹੈ ਕਿ ਮਰਨਾ ਜ਼ਰੂਰ ਹੈ, ਮੌਤ ਜ਼ਰੂਰ ਹੋਣੀ ਹੈ। ਇਸ ਕਰਕੇ ਮੌਤ ਦਾ ਡਰ ਸਾਰਿਆਂ ਤੋਂ ਪ੍ਰਬਲ ਡਰ ਹੈ, ਬੜਾ ਜ਼ੋਰਦਾਰ ਡਰ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ ਕਿ ਜਦੋਂ ਸਾਰਿਆਂ ਨੂੰ ਐਸਾ ਗਿਆਨ ਹੋ ਗਿਆ ਕਿ ਮਰਦਾ ਕੋਈ ਨਹੀਂ ਹੈ, ਕਿਸੇ ਨੇ ਮਰਨਾ ਹੀ ਨਹੀਂ ਹੈ, ਤੇ ਫਿਰ ਮੌਤ ਦਾ ਡਰ ਚੁੱਕਿਆ ਗਿਆ। ਤੇ ਜਦੋਂ ਡਰ ਚੁੱਕਿਆ ਗਿਆ, ਫਿਰ ਨਾ ਕੋਈ ਜੱਗ ਕਰਦਾ ਹੈ, ਨਾ ਕੋਈ ਦਾਨ ਕਰਦਾ ਹੈ, ਨਾ ਕੋਈ ਪੁੰਨ ਕਰਦਾ ਹੈ, ਤੇ ਨਾ ਹੀ ਕੋਈ ਸਿਮਰਨ ਕਰਦਾ ਹੈ। ਸਾਰੇ ਚੰਗੇ ਕਰਮ ਜਿਹੜੇ ਸੀ ਉਹ ਸਾਰੀ ਦੁਨੀਆਂ ਨੇ ਛੱਡ ਦਿੱਤੇ, ਸਤਿਗੁਰੂ ਗੋਬਿੰਦ ਸਿੰਘ ਜੀ ਸੁਣਾ ਰਹੇ ਨੇ ਸਾਖੀ। ਸੋ ਸਭ ਛੋਰ ਭ੍ਰਿਸ਼ਟ ਹੋਏ ਗਏ, ਬਿਨਾ ਮਰਨ ਹੰਕਾਰੀ ਪਏ। ਸਤਿਗੁਰੂ ਜੀ ਕਹਿੰਦੇ ਨੇ ਕਿ ਐਸੇ ਲੋਕਾਂ ਨੇ ਜਦੋਂ ਧਰਮ ਕਰਮ ਛੱਡ ਦਿੱਤਾ, ਤੇ ਫਿਰ ਉਹ ਸਾਰੇ ਦੇ ਸਾਰੇ ਭ੍ਰਿਸ਼ਟ ਹੋ ਗਏ ਨੇ, ਦੁਰਾਚਾਰੀ ਹੋ ਗਏ ਨੇ। ਉਹਨਾਂ ਦੇ ਮਨਾਂ ਦੇ ਵਿੱਚ ਹੰਕਾਰ ਬਹੁਤਾ ਜ਼ਿਆਦਾ ਭਰ ਗਿਆ, ਤੇ ਹੰਕਾਰੀ ਬਣ ਕੇ ਉਹ ਫਿਰ ਉਲਟਾ ਪਾਪ ਕਰਨ ਲੱਗੇ। ਸਮਤਾ ਲਗੇ ਸੁਰਨ ਕੀ ਕਰਨੇ, ਅਹੈ ਤੈਨੂੰ ਸਮ ਨਾ ਹਿਨ ਮਰਨੇ। ਉਹ ਫਿਰ ਬਰਾਬਰੀ ਕਰਨ ਲੱਗੇ ਨੇ ਦੇਵਤਿਆਂ ਦੀ, ਕਿਉਂਕਿ ਦੇਵਤਿਆਂ ਨੂੰ ਆਖਿਆ ਜਾਂਦਾ ਹੈ ਅਮਰ, ਅਮਰ ਤੋਂ ਭਾਵ ਹੈ ਜਿਹਨੂੰ ਕਦੇ ਮੌਤ ਨਹੀਂ ਆਉਂਦੀ। ਕਹਿੰਦੇ ਨੇ ਫਿਰ ਸਮਤਾ ਕਰਨ ਲੱਗੇ ਨੇ ਦੇਵਤਿਆਂ ਦੀ, ਅਹੈ ਤੈਨੂੰ ਸਮ ਨਾ ਹਿਨ ਮਰਨੇ। ਲੋਕ ਕਹਿਣ ਲੱਗ ਪਏ ਨੇ ਕਿ ਅਸੀਂ ਵੀ ਤੇ ਦੇਵਤੇ ਹਾਂ, ਕਿਉਂਕਿ ਉਹ ਅਮਰ ਨੇ, ਉਹ ਨਹੀਂ ਕਦੇ ਮਰਦੇ, ਤੇ ਅਸੀਂ ਵੀ ਨਹੀਂ ਮਰਦੇ, ਇਸ ਕਰਕੇ ਅਸੀਂ ਵੱਡੇ ਵੱਡੇ ਦੇਵਤਿਆਂ ਦੀ ਬਰਾਬਰੀ ਦੇ ਹਾਂ। ਤਬੈ ਦੇਵਤਾ ਮਿਲ ਕਰ ਸਾਰੇ, ਕਮਲਾ ਸਨ ਕੇ ਪਾਸ ਪੁਕਾਰੇ। ਜਦੋਂ ਐਸਾ ਕੁਝ ਵਾਪਰਿਆ, ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਰੇ ਦੇ ਸਾਰੇ ਦੇਵਤੇ ਮਿਲੇ ਨੇ, ਉਹਨਾਂ ਨੇ ਜਾ ਕੇ ਬ੍ਰਹਮਾ ਜੀ ਦੇ ਅੱਗੇ ਪੁਕਾਰ ਕੀਤੀ, ਬੇਨਤੀ ਕੀਤੀ। ਹੇ ਪ੍ਰਭ ਸਭ ਤੁਮ ਸ੍ਰਿਸ਼ਟ ਬਣਾਈ, ਨਿਜ ਨਿਜ ਕਾਰਜ ਸਰਬ ਲਗਾਈ। ਦੇਵਤੇ ਕਹਿੰਦੇ ਨੇ ਹੇ ਬ੍ਰਹਮਾ ਜੀ, ਤੁਸੀਂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਆਪੋ ਆਪਣੇ ਕਾਰਜਾਂ ਦੇ ਵਿੱਚ ਸਾਰਿਆਂ ਨੂੰ ਤੁਸੀਂ ਲਗਾਇਆ। ਜਿਵੇਂ ਆਗਿਆ ਦਿਗ ਪਾਲਣ ਦਈ, ਤਿਮ ਤਿਮ ਕਾਰ ਹਮੋ ਸਭ ਕਰੀ। ਬ੍ਰਹਮਾ ਜੀ ਨੂੰ ਦੇਵਤੇ ਕਹਿੰਦੇ ਨੇ ਕਿ ਸਾਰੀ ਸ੍ਰਿਸ਼ਟੀ ਨੂੰ ਤੁਸੀਂ ਸਾਜਿਆ, ਸਾਡੀ ਵੀ ਸਾਜਨਾ ਤੁਸੀਂ ਕੀਤੀ ਹੈ, ਸਾਰੇ ਦੁਨੀਆਂ ਦੇ ਲੋਕਾਂ ਨੂੰ ਤੁਸੀਂ ਕੰਮਾਂ ਕਾਰਾਂ ਦੇ ਵਿੱਚ ਲਾਇਆ, ਇਸੇ ਤਰ੍ਹਾਂ ਸਾਨੂੰ ਦੇਵਤਿਆਂ ਨੂੰ ਵੀ ਤੁਸੀਂ ਡਿਊਟੀ ਦਿੱਤੀ ਹੋਈ ਹੈ, ਅਸੀਂ ਕਾਰ ਨੂੰ ਸੰਭਾਲਿਆ ਹੋਇਆ, ਅਸੀਂ ਦਿਗਪਾਲ ਹਾਂ। ਦਿਗਪਾਲ ਮੰਨੇ ਜਾਂਦੇ ਨੇ ਜਿਹੜੇ ਕਿ ਦਿਸ਼ਾਵਾਂ ਦੇ ਪਾਲਣ ਵਾਲੇ ਦੇਵਤੇ ਨੇ। ਇਹਨਾਂ ਦੇ ਇਤਿਹਾਸਾਂ ਦੇ ਵਿੱਚ 10 ਗਿਣਤੀ ਹੈ, ਦਿਗਪਾਲ 10 ਦੇਵਤੇ ਮੰਨੇ ਜਾਂਦੇ ਨੇ। ਉੱਤਰ ਦਾ ਹੈ ਕੁਬੇਰ, ਈਸ਼ਾਨ ਉੱਤਰ ਤੇ ਪੂਰਬ ਦਾ ਹੈ ਸ਼ਿਵ, ਇਸ ਤੋਂ ਇਲਾਵਾ ਪੂਰਬ ਦਾ ਇੰਦਰ ਅਗਨੀ ਦੇਵਤਾ ਜਿਹੜਾ ਹੈ, ਇਹ ਪੂਰਬ ਤੇ ਦੱਖਣ ਦੀ ਕੋਣ ਦਾ ਹੈ। ਇਸ ਤੋਂ ਇਲਾਵਾ ਜਿਹੜਾ ਜਮ ਹੈ ਉਹ ਦੱਖਣ ਦਾ ਦਿਸ਼ਾ ਪਾਲਕ ਹੈ। ਨੈਰਤ ਕੋਣ ਦੱਖਣ ਤੇ ਪੱਛਮ ਦਾ ਨੈਰਤ ਨਾਮੇ ਰਾਕਸ਼ ਹੈ, ਉਹ ਇਸ ਦਾ ਦਿਗਪਾਲ ਹੈ। ਇਸ ਤੋਂ ਇਲਾਵਾ ਪੱਛਮ ਦਾ ਵਰਣ ਦੇਵਤਾ ਹੈ। ਇਸ ਤੋਂ ਇਲਾਵਾ ਵਾਯ ਕੋਣ ਭਾਵ ਕੇ ਪੱਛਮ ਤੇ ਉੱਤਰ ਦਾ ਵਾਯੂ ਦੇਵਤਾ ਦਿਗਪਾਲ ਹੈ। ਊਰਦ ਭਾਵ ਕੇ ਉੱਪਰ ਦਾ ਬ੍ਰਹਮਾ ਹੈ। ਇਸ ਤੋਂ ਇਲਾਵਾ ਅਧੋ ਹੇਠਲੀ ਦਿਸ਼ਾ ਦਾ ਸ਼ੇਸ਼ ਨਾਗ ਹੈ। ਇਸ ਤਰੀਕੇ ਦੇ ਨਾਲ 10 ਦਿਗਪਾਲ ਦੇਵਤੇ ਮੰਨੇ ਜਾਂਦੇ ਨੇ। ਉਹ ਕਹਿੰਦੇ ਨੇ ਕਿ ਜਿਹੜੇ ਦਿਗਪਾਲ ਨੇ ਉਹਨਾਂ ਸਾਰਿਆਂ ਦੀ ਡਿਊਟੀ ਵੀ ਤੁਸੀਂ ਲਾਈ ਹੋਈ ਹੈ, ਅਸੀਂ ਸਾਰੇ ਦੇਵਤੇ ਆਪੋ ਆਪਣੇ ਕੰਮ ਨੂੰ ਤੁਹਾਡੇ ਹੁਕਮ ਦੇ ਅਨੁਸਾਰ ਕਰਦੇ ਹਾਂ। ਤਪ ਆਦਿਕ ਜੇ ਕਰਮ ਹਮਾਰੇ, ਦੇਖਤ ਉਪਜੀ ਦਇਆ ਤੁਮਾਰੇ। ਕਹਿੰਦੇ ਨੇ ਅਸੀਂ ਤਪ ਕਰਦੇ ਹਾਂ, ਐਸੇ ਕਰਮ ਚੰਗੇ ਕਰਦੇ ਹਾਂ ਜਿਹਦੇ ਕਰਕੇ ਤੁਹਾਡੀ ਸਾਡੇ ਉੱਤੇ ਬਹੁਤੀ ਦਇਆ ਹੋਈ ਹੈ। ਆਪਣੀ ਸੇਵਾ ਜਾਣ ਬਿਸਾਲਾ, ਹਮਕੋ ਬਖਸ਼ਿਸ਼ ਕਰੀ ਕਿਰ ਪਾਲਾ। ਆਪਣੀ ਸੇਵਾ ਜਾਣ ਕੇ ਤੁਸੀਂ ਵੱਡੀ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ, ਕਿਰਪਾਲੂ ਬਣ ਕੇ, ਕਿ ਸਾਨੂੰ ਵੱਖਰੀਆਂ ਵੱਖਰੀਆਂ ਡਿਊਟੀਆਂ ਦੇ ਉੱਤੇ ਲਾਇਆ ਹੋਇਆ, ਤੇ ਅਸੀਂ ਆਪਣੀ ਡਿਊਟੀ ਨੂੰ ਚੰਗੇ ਤਰੀਕੇ ਦੇ ਨਾਲ ਸਾਂਭਦੇ। ਕਹਿੰਦੇ ਨੇ ਜਿਸ ਤੇ ਸਰਬ ਲੋਕ ਹਿਤ ਲੈਨੇ, ਹਮਕੋ ਮਾਨ ਲਗੇ ਬਲ ਦੇਨੇ। ਤੁਸੀਂ ਬੜੀ ਕਿਰਪਾ ਕੀਤੀ ਕਿ ਸਾਰੇ ਦੇ ਸਾਰੇ ਜਿਹੜੇ ਦੁਨੀਆਂ ਦੇ ਲੋਕ ਨੇ ਉਹ ਸਾਨੂੰ ਬੜਾ ਮੰਨਦੇ ਨੇ, ਹਮਕੋ ਮਾਣ ਲਗੇ ਬਿਲ ਦੇਨੇ, ਭਾਵ ਕੇ ਸਾਨੂੰ ਮਾਣ ਦਿੰਦੇ ਨੇ। ਇਸ ਤੋਂ ਇਲਾਵਾ ਬਲੀਆਂ ਕੁਰਬਾਨੀਆਂ ਵੀ ਦਿੱਤੀਆਂ ਜਾਂਦੀਆਂ ਨੇ। ਕਹਿਣ ਤੋਂ ਭਾਵ ਦੇਵਤਿਆਂ ਦਾ ਇਹ ਹੈ ਕਿ ਸਾਥੋਂ ਮੀਂਹ ਧਨ ਧਾਨ ਬੱਚੇ ਉਮਰਾਂ ਆਦਿ ਲੈਣ ਦੇ ਲਈ ਸਾਨੂੰ ਬੜਾ ਮੰਨਦੇ ਨੇ, ਕਿਉਂਕਿ ਆਪਾਂ ਆਮ ਕਰਕੇ ਮੰਨਦੇ ਹਾਂ ਕਿ ਜਿਹੜਾ ਰਾਜਾ ਹੈ ਦੇਵਤਿਆਂ ਦਾ, ਜਿਹਨੂੰ ਇੰਦਰ ਆਖਿਆ ਜਾਂਦਾ ਹੈ, ਮੰਨਿਆ ਜਾਂਦਾ ਮੀਂਹ ਦਾ ਦੇਵਤਾ ਹੈ, ਵਰਖਾ ਉਹੀ ਪਾਉਂਦਾ ਹੈ। ਇਸ ਕਰਕੇ ਕਈ ਕਈ ਜਗ੍ਹਾ ਦੇ ਉੱਤੇ ਇੰਦਰ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਕਿ ਇੰਦਰ ਦੇਵਤਾ ਪ੍ਰਸੰਨ ਹੋਵੇ ਤੇ ਮੀਂਹ ਪਵੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਐਸੇ ਵੱਖਰੇ ਵੱਖਰੇ ਦੇਵਤੇ ਨੇ। ਉਹ ਦੇਵਤੇ ਕਹਿੰਦੇ ਨੇ ਕਿ ਸਾਨੂੰ ਇੰਨਾ ਮਾਣ ਤੁਸੀਂ ਦਿੱਤਾ ਹੋਇਆ ਕਿ ਲੋਕੀ ਮਾਤ ਲੋਕ ਦੇ ਵਿੱਚ ਸਾਡੀ ਪੂਜਾ ਕਰਦੇ ਨੇ, ਪੂਜਾ ਕਰਕੇ ਸਾਡੇ ਤੋਂ ਮੀਂਹ ਦੀ, ਸਾਡੇ ਤੋਂ ਬੱਚਿਆਂ ਦੀ, ਧਨ ਦੀ, ਇਸ ਤਰ੍ਹਾਂ ਬਹੁਤ ਤਰ੍ਹਾਂ ਦੀ ਮੰਗ ਮੰਗਦੇ ਨੇ ਤੇ ਉਹ ਤੁਹਾਡੀ ਕਿਰਪਾ ਦੇ ਨਾਲ ਪੂਰੀ ਹੁੰਦੀ ਹੈ, ਪਰ ਲੋਕਾਂ ਦੇ ਵਿੱਚ ਸਾਡੀ ਬੜੀ ਮਨਤਾ ਹੈ। ਤਪ ਕੋ ਕਰਨ ਨੇਮ ਜਮ ਲਏ, ਲੋਕ ਮਰਨ ਤੇ ਸਭ ਹਟ ਗਏ। ਦੇਵਤੇ ਕਹਿੰਦੇ ਨੇ ਪਰ ਇਸ ਵੇਲੇ ਤਪ ਕਰਨ ਦਾ ਜਿਹੜਾ ਨੇਮ ਹੈ, ਜਿਹੜਾ ਪ੍ਰਣ ਹੈ, ਉਸ ਨੂੰ ਧਾਰਨ ਕੀਤਾ ਹੋਇਆ ਜਮ ਨੇ, ਇਸ ਕਰਕੇ ਉਹਨੇ ਲੋਕਾਂ ਨੂੰ ਮਾਰਨਾ ਬਿਲਕੁਲ ਬੰਦ ਕਰ ਦਿੱਤਾ ਹੈ, ਭਾਵ ਕਿ ਜਮ ਕਿਸੇ ਨੂੰ ਹੁਣ ਮਾਰਦਾ ਹੀ ਨਹੀਂ। ਦੇਵਣ ਤੇ ਪੈ ਤਾਰਤ ਜੋਏ, ਸਭ ਜੀਵਨ ਅਬ ਤਿਆਗਿਓ ਸੋਏ। ਜਿਹੜੇ ਜੀਵ ਦੇਵਤਿਆਂ ਦੀ ਆਰਾਧਨਾ ਕਰਦੇ ਸਨ, ਦੇਵਤਿਆਂ ਤੋਂ ਡਰਦੇ ਸਨ, ਉਹਨਾਂ ਦੇ ਵਾਸਤੇ ਪੂਜਾ ਕਰਦੇ ਸਨ, ਉਹ ਸਾਰੇ ਦਾ ਸਾਰਾ ਦੇਵਤੇ ਕਹਿੰਦੇ ਨੇ ਕਿ ਮਾਤ ਲੋਕ ਦੇ ਲੋਕਾਂ ਨੇ ਛੱਡ ਦਿੱਤਾ, ਹੁਣ ਕੋਈ ਕਿਸੇ ਦੀ ਪੂਜਾ ਨਹੀਂ ਕਰਦਾ। ਉਹ ਕਹਿੰਦੇ ਨੇ ਅਸੀਂ ਵੀ ਦੇਵਤੇ ਹਾਂ, ਦੇਵਤੇ ਨਹੀਂ ਮਰਦੇ ਤੇ ਅਸੀਂ ਵੀ ਨਹੀਂ ਮਰਦੇ। ਸੁਣ ਦੇਵਣ ਤੇ ਬਾਕ ਦੁਖਾਰੇ, ਕਮਲਾ ਸਨ ਤੇ ਸਾਥ ਉਚਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਸੁਨਾਰੇ ਨੇ ਸਾਖੀ ਕਿ ਕਮਲਾ ਆਸਨ ਨੇ ਭਾਵ ਕੇ ਜਦੋਂ ਬ੍ਰਹਮਾ ਜੀ ਨੇ ਦੇਵਤਿਆਂ ਦੀ ਇਸ ਤਰ੍ਹਾਂ ਦੀ ਬੇਨਤੀ ਨੂੰ ਸੁਣਿਆ ਤੇ ਫਿਰ ਬ੍ਰਹਮਾ ਜੀ ਨੇ ਇਸ ਤਰ੍ਹਾਂ ਆਖਿਆ। ਕਹਿੰਦੇ ਨੇ ਕਰਤਾ ਪੁਰਖ ਅਕਾਲ ਕਿਰਪਾਲ, ਤਿਸ ਕੀ ਨੇਤ ਲਖੋ ਇਸ ਟਾਲ। ਹੁਣ ਬ੍ਰਹਮਾ ਤੇ ਸਾਰਿਆਂ ਤੋਂ ਉੱਪਰ ਨਹੀਂ ਹੈ, ਅਕਾਲ ਪੁਰਖ ਸਾਰਿਆਂ ਤੋਂ ਉੱਪਰ ਹੈ। ਬ੍ਰਹਮਾ ਜੀ ਨੇ ਆਖਿਆ ਕਿ ਜਿਹੜਾ ਕਰਤਾ ਪੁਰਖ ਹੈ, ਭਾਵ ਕੇ ਜਿਹੜਾ ਅਕਾਲ ਪੁਰਖ ਹੈ, ਉਹ ਬੜਾ ਕਿਰਪਾਲੂ ਹੈ। ਤਿਸ ਕੀ ਨੇਤ ਲਖੋ ਇਸ ਟਾਲ, ਭਾਵ ਕੇ ਉਸਦੀ ਨੇਤ ਹੀ ਤੁਸੀਂ ਇਹ ਸਾਰੀ ਦੇ ਸਾਰੀ ਸਮਝੋ। ਭਾਵ ਕੇ ਉਹਨੇ ਜੋ ਕਰਨਾ ਹੈ ਉਹ ਹੀ ਕਰੇਗਾ, ਕਿਸੇ ਦੇ ਆਖਣ ਦੇ ਨਾਲ ਉਹਨੇ ਕੁਝ ਬਦਲਣਾ ਨਹੀਂ। ਕਰਤਾ ਹੈ ਅਕਰਤੀ ਸੋਏ, ਤਿਮ ਹੀ ਕਰਤ ਜਥਾਵਤ ਹੋਏ। ਕਹਿੰਦੇ ਨੇ ਬ੍ਰਹਮਾ ਜੀ ਕੇ ਜਿਹੜਾ ਕਰਤਾ ਪੁਰਖ ਹੈ, ਉਹ ਸਾਰਿਆਂ ਦਾ ਕਰਤਾ ਹੈ। ਅਕਰਤੀ ਸੋਏ, ਭਾਵ ਕੇ ਉਹ ਨਾ ਕਰਨ ਵਾਲੀ ਵੀ ਗੱਲ ਕਰ ਦਿੰਦਾ ਹੈ ਤੇ ਕਦੇ ਕਦੇ ਦੂਜੀਆਂ ਗੱਲਾਂ ਵੀ ਕਰਦਾ। ਹੁਣ ਅੱਜ ਤੱਕ ਐਸਾ ਤੇ ਕਦੇ ਨਹੀਂ ਸੀ ਹੋਇਆ ਕਿ ਲੋਕੀ ਜੰਮਦੇ ਹੀ ਰਹਿਣ ਤੇ ਮਰੇ ਕੋਈ ਵੀ ਨਾ, ਪਰ ਐਸਾ ਪ੍ਰੇਰ ਦਿੱਤਾ ਹੈ ਜੰਮ ਨੂੰ ਕਿ ਉਹਨੇ ਬੰਦ ਹੀ ਕਰ ਦਿੱਤਾ, ਨੇਮ ਹੀ ਬਦਲ ਦਿੱਤਾ, ਮੈਂ ਕਿਸੇ ਨੂੰ ਮਾਰਨਾ ਨਹੀਂ, ਐਸਾ ਕਦੇ ਹੋਇਆ ਨਹੀਂ ਹੈ। ਪਰ ਬ੍ਰਹਮਾ ਜੀ ਕਹਿ ਰਹੇ ਨੇ ਕਿ ਕਰਤਾ ਪੁਰਖ ਜੋ ਚਾਹੇ ਉਹ ਉਹੀ ਕਰ ਸਕਦਾ, ਜੇਕਰ ਇਹ ਉਸਨੇ ਕੀਤਾ ਤੇ ਆਪਣੇ ਸਵੈਮ ਇੱਛਾ ਦੇ ਅਨੁਸਾਰ ਕੀਤਾ ਹੈ। ਤਿਮ ਹੀ ਕਰ ਜਥਾਵਤ ਸੋਏ, ਪਰ ਬ੍ਰਹਮਾ ਜੀ ਕਹਿੰਦੇ ਨੇ ਇੱਕ ਗੱਲ ਪੱਕੀ ਹੈ, ਇੱਕ ਗੱਲ ਲਾਜ਼ਮੀ ਹੈ ਕਿ ਕਰਤਾ ਪੁਰਖ ਜੋ ਕਰਦਾ ਨਾ, ਉਹ ਜਥਾਵਤ ਕਰਦਾ, ਉਹ ਜੋ ਕਰਦਾ ਠੀਕ ਹੀ ਕਰਦਾ। ਇਸ ਗੱਲ ਦੇ ਵਿੱਚ ਕੋਈ ਸ਼ੰਕਾ ਨਹੀਂ ਕਰਨੀ ਚਾਹੀਦੀ ਕਿ ਆਹ ਹੋ ਗਿਆ, ਇਹ ਗਲਤ ਹੋ ਗਿਆ। ਬ੍ਰਹਮਾ ਜੀ ਕਹਿੰਦੇ ਨੇ ਅਕਾਲ ਪੁਰਖ ਜੋ ਕਰਦਾ ਉਹ ਠੀਕ ਹੀ ਕਰਦਾ, ਕਦੇ ਉਹ ਗਲਤ ਨਹੀਂ ਕਰਦਾ, ਇਸ ਗੱਲ ਦੇ ਵਿੱਚ ਸ਼ੰਕਾ ਧਾਰਨ ਨਾ ਕਰੋ। ਆਪਣੇ ਆਪਣੇ ਥਾਨ ਪਿਆਨੋ, ਕਰੈ ਸੁਕ੍ਰਿਤ ਹਿਰਦੈ ਤੁਮ ਜਾਨੋ। ਬ੍ਰਹਮਾ ਜੀ ਦੇਵਤਿਆਂ ਨੂੰ ਕਹਿੰਦੇ ਨੇ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਵਾਪਸ ਚਲੇ ਜਾਓ। ਬ੍ਰਹਮਾ ਜੀ ਕਹਿੰਦੇ ਨੇ ਕਰੈ ਸੁਕ੍ਰਿਤ ਹਿਰਦੈ ਤੁਮ ਜਾਨੋ, ਇਹ ਜੋ ਕੁਝ ਕਰ ਰਿਹਾ ਅਕਾਲ ਪੁਰਖ ਕਰ ਰਿਹਾ, ਇਸ ਤੋਂ ਇਲਾਵਾ ਤੁਸੀਂ ਆਪਣੇ ਮਨ ਦੇ ਵਿੱਚ ਇਹ ਵੀ ਜਾਣ ਲਓ ਕਿ ਉਹ ਜੋ ਕਰੇਗਾ ਉਹ ਠੀਕ ਕਰੇਗਾ। ਜਬ ਪਰਮੇਸ਼ਰੀ ਦੇਵ ਬਖਾਨੇ, ਗੀਰ ਬਾਣ ਨਿਜ ਥਾਣ ਪਿਆਨੇ। ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਸੁਨਾਰੇ ਨੇ ਸਾਖੀ ਸਾਰਿਆਂ ਸਿੰਘਾਂ ਨੂੰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਬ੍ਰਹਮਾ ਜੀ ਨੇ ਦੇਵਤਿਆਂ ਨੂੰ ਇਸ ਤਰ੍ਹਾਂ ਆਖਿਆ ਤੇ ਫਿਰ ਦੇਵਤੇ ਖੁਸ਼ੀ ਨੂੰ ਧਾਰਨ ਕਰਕੇ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਵਾਪਸ ਪਰਤ ਗਏ। ਕਰ ਕਰ ਬੰਧਨ ਪਾਦੇ ਅਰ ਬਿੰਦ, ਪਹੁੰਚੇ ਤਾਰਤ ਹਿਰਦੈ ਆਨੰਦ। ਬ੍ਰਹਮਾ ਜੀ ਨੂੰ ਨਮਸਕਾਰਾਂ ਕਰ ਕਰਕੇ ਫਿਰ ਸਾਰੇ ਦੇਵਤੇ ਆਨੰਦ ਦੇ ਨਾਲ ਆਪੋ ਆਪਣੀ ਜਗ੍ਹਾ ਤੇ ਵਾਪਸ ਪਰਤ ਗਏ। ਕੇਤਕ ਕਾਲ ਬਿਤਿਓ ਤਪ ਕੀਓ, ਜਮ ਕੋ ਨੇਮ ਸੰਪੂਰਨ ਪਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਾਫੀ ਸਾਰਾ ਸਮਾਂ ਬਤੀਤ ਹੋ ਗਿਆ, ਆਖਰਕਾਰ ਜਿਹੜਾ ਜਮ ਨੇ ਭਾਵ ਕੇ ਕਾਲ ਨੇ ਆਪਣੇ ਤਪ ਦਾ ਨੇਮ ਬੰਨਿਆ ਹੋਇਆ ਸੀ, ਪ੍ਰਣ ਕੀਤਾ ਸੀ, ਉਹ ਤਪ ਪੂਰਾ ਹੋ ਗਿਆ ਜਿੰਨਾ ਉਹਨੇ ਸੋਚਿਆ ਸੀ। जब जगत की दिश को देखा प्रजापति जिस बिखे बशेखा।
सतगुरु जी कहंदे ने कि जदों फिर जमने देखा है दृष्टि नु धारण करके दुनिया दे उते प्रजापति जिम बिखे बशेषा ते बहुत ही ज्यादा जिहड़ी प्रजा है ओ दुनिया दे विच वधी हुई है क्योंकि पल पल दे विच आबादी दे विच वाधा हो रहा है पल पल दे विच लोक मर भी रहे ने थोड़े साल होए ने उदों इह आख्या जांदा सी कि सिर्फ हिंदुस्तान दे विच सिर्फ भारत दे विच एक सैकंड दे विच 59 बच्चे पैदा हो जांदे ने हिसाब लाओ भारत दे विच एक सैकंड दे विच 59 बच्चे जम जांदे ने ते जे सारी दुनिया दा हिसाब लाया जावे ते फिर कित्थों तक गल अपड़ेगी। मेरा सिर्फ कहण तों भाव है कि अजकल जेकर जमदे ने ते मरदे भी ने पर समा उस वेले इस तरह दा बन गया सी जदों सिर्फ जमदे सन मरदा कोई नहीं सी इसे करके अज कल जेड़ी सारिया देशां तो वड्डी आबादी है वह हिंदुस्तान दी है पहला चीन दी हुंदी सी सारिया तो ज्यादा आबादी पर अज कल भारत नंबर 1 दे उत्ते है हिंदुस्तान दी आबादी दुनिया दे सारिया मुल्कां तो वध है। मेरा सिर्फ कहण तो भाव है कि जदों जमने देखिया कि दुनिया दे उत्ते आबादी बहुत वध गई है दुनिया ते बहुत ज्यादा वध गई है क्योंकि इन्ने सालां दे विच जिन्ना मैं नेम बनिया सी कोई मरिया नहीं है जिन्ने भी जिन्ने होए ने जम्मे ने कोई मरिया नहीं। जथा तरी बहु भारी भार डगमग डोल सकै ना सहार। कवि संतोख सिंह जी एक प्रमाण देंदे ने कि देखिया जमने के जिवें कोई बेड़ी हुंदी है ते जदों सवारियां दे नाल ओ बहुता ज्यादा भर जावे भाव के जदों हदों वध बेड़ी दे विच सवारियां बह जान ते फिर बेड़ी पार नहीं लगदी ओ बेड़ी डुब जांदी है। इसे तरीके दे नाल देखिया कि जिहड़ी जगत रूपी एक बेड़ी है इहदे विच लोकां दा इन्ना भार ज्यादा वध गया कि हुणे डगमग कर रही है डोले खा रही है। तिस प्रकार होई जब धरनी अप्रमाण तरनी समवरनी। सतगुरु गोविंद सिंह सच्चे पातशाह जी कहंदे ने कि जदों इस तरह धरती बेड़ी दी तरह डोली है अप्रमाण तरनी समवरनी। अप्रमाण प्रमाण हुंदा है किसे चीज नूं सिद्ध करना अप्रमाण जिन्हों सिद्ध ही कीता नहीं जा सकता जिहदा प्रमाण ही कोई नहीं दिता जा सकता ऐसी जदों अप्रमाण तरनी बेड़ी दे वांग धरती लोकां दे नाल भर गई। पाप कलापण ते जम आप पिखियो क्रोध कर पापर ताप। देखिया जमने तप के क्रोध करके शिव दा ध्यान धारण कीता क्योंकि आपां मनदे आं कि जिहड़ा शिवजी है मौत दा देवता है शिवजी ने फिर अपने तेज प्रताप नूं वधाया। रुद्र ध्यान कर भस्मी होए अगन प्रज्वलित दगत पेक होए। फिर रुद्र ने शिवजी ने भयानक स्वरूप धारण कीता है ते उन्हें फिर भस्म कर दिते लोग बहुते सारे लोग अग्नि दे नाल साड़ दिते सड़के लोग बड़े मर गए। वायु बही उड़ाए डिगाए मर मर जम को लोग सदाए। इस तो अलावा फिर तेज हनेरी चली है इन्नी तेज हनेरी चली है कि लोग उड़ गए ने डिग के मर गए ने हनेरी दे विच मर मर जम के लोग सदाए लोग मर मर के जमा दी पुरी दे विच पहुंचन लगे। पुण दुर भिख पर्यो दुखदाई तिसते मरे लोक समुदाई। इस तो बाद सतगुरु गोविंद सिंह जी कहंदे ने कि वड्डा काल पै गया उस काल दे विच भुख दे दुख दे नाल ही बहुते सारे लोग मारे गए। नहीं अन्न प्राप्त जब होवा बचे सो कुछ मरण तिन जोवा। सतगुरु जी कहंदे ने कि जदों अन्न दी प्राप्ति ना हुई ते फिर जेडे मौत तों बच गए सन ओह फिर दौड़न लगे। देश छोर सो चले पलाई अदक अन्न की सुद जित पाई। अपने इलाकियां नूं छड़ छड़ के लोकां ने दौड़ना शुरू कीता। सतगुरु जी कहंदे ने कि अदक अन्न की सुद जित पाई जिथे बहुते ज्यादा अनाज की खबर मिली है उस पासे नूं लोक दौड़न लगे। सत द्रव लंघ बिपासा गए रावी चंद्र पगा उलंघाए। उस वेले सतगुरु गोविंद सिंह जी कहंदे ने सतलुज दरिया नूं उलंघिया है ਵਿਆਸਾ ਦਰਿਆ ਤੋਂ ਪਾਰ ਹੋਏ ਨੇ। ਇਸ ਤੋਂ ਇਲਾਵਾ ਰਾਵੀ ਨੂੰ ਪਾਰ ਕੀਤਾ ਤੇ ਫਿਰ ਜਿਹੜੀ ਚੰਦਰ ਪਗਾ ਨਦੀ ਹੈ ਉਹਦੇ ਤੋਂ ਵੀ ਅੱਗੇ ਨੂੰ ਗਏ। ਚੰਦਰ ਪ੍ਰਭਾ ਆਖਿਆ ਜਾਂਦਾ ਚਨਾਬ ਦਰਿਆ ਨੂੰ, ਚਨਾਬ ਦਰਿਆ ਤੋਂ ਵੀ ਲੋਕ ਪਾਰ ਚਲੇ ਗਏ।
ਨਦੀ ਬਿਦਸਤਾ ਸਿੰਧ ਬਿਸਾਲਾ ਤਰ ਕਰ ਪਾਰ ਪਰੇ ਤਿਸ ਕਾਲਾ।
ਉਸ ਤੋਂ ਬਾਅਦ ਜੇਲਮ ਦਰਿਆ ਨੂੰ ਵੀ ਪਾਰ ਕੀਤਾ। ਇਸ ਤੋਂ ਇਲਾਵਾ ਜਿਹੜਾ ਸਿੰਧ ਹੈ ਜਿਹੜਾ ਕਿ ਦਰਿਆ ਹਟਕਦਾ ਹੈ, ਤਰ ਕਰ ਪਾਰ ਪਰੇ ਤਿਸ ਕਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਸਾਰਿਆਂ ਦਰਿਆਵਾਂ ਨੂੰ ਹੌਲੀ ਹੌਲੀ ਉਹਨਾਂ ਨੇ ਪਾਰ ਕਰ ਲਿਆ।
ਗੰਧਰਵ ਇੱਕ ਜਲਾਲ ਤਹ ਪਯੋ ਪੁਰ ਜਲਾਲ ਤਹ ਨਗਰ ਬਸਯੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇੱਕ ਗੰਧਰਵ ਹੋਇਆ ਜਿਹਦਾ ਨਾਮ ਸੀ ਜਲਾਲ, ਉਹਦੇ ਨਾਂ ਦੇ ਉੱਤੇ ਹੀ ਜਲਾਲ ਨਗਰ ਵਸਿਆ ਹੋਇਆ।
ਨਾਮ ਜਲਾਲਾ ਬਾਦ ਕਹਿ ਤਬ ਪਹੁੰਚੇ ਗੰਧਰਵ ਦੇਸ਼ ਜਾਏ ਸਭ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਉਹਦਾ ਨਾਮ ਜਲਾਲਾਬਾਦ ਉਸ ਵੇਲੇ ਆਖਿਆ ਜਾਂਦਾ ਸੀ ਜਿਹੜਾ ਕਿ ਗੰਧਰਵ ਦਾ ਦੇਸ਼ ਮੰਨਿਆ ਜਾਂਦਾ ਹੈ। ਅਫਗਾਨਿਸਤਾਨ ਦਾ ਇੱਕ ਸ਼ਹਿਰ ਜੋ ਲੰਡੇ ਦਰਿਆ ਦੇ ਕਿਨਾਰੇ ਕਾਬਲ ਤੋਂ 100 ਮੀਲ ਉਰੇ ਉਸੇ ਹੀ ਸੜਕ ਦੇ ਉੱਤੇ ਵਸਿਆ ਹੋਇਆ ਉਹਨੂੰ ਆਖਿਆ ਜਾਂਦਾ ਜਲਾਲਾਬਾਦ। ਇਹ ਸੰਪਾਦਕ ਜੀ ਨੇ ਟੋਕ ਦਿੱਤੀ।
ਪਹੁੰਚੇ ਗੰਧਰਵ ਦੇਸ਼ ਜਬ ਜਾਏ, ਭਾਵ ਕਿ ਇਸ ਤਰੀਕੇ ਦੇ ਨਾਲ ਗੰਧਰਵ ਦੇਸ਼ ਦੇ ਵਿੱਚ ਪਹੁੰਚ ਗਏ।
ਸੰਪਾਦਕ ਜੀ ਲਿਖਦੇ ਨੇ ਕਿ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਗੰਧਰਵ।
ਗੰਧਾਰ ਦੇਸ਼ ਤੋਂ ਮੁਰਾਦ ਹੈ ਜੋ ਅਟਕੋਂ ਪਾਰ ਹੈ ਤੇ ਅਫਗਾਨਿਸਤਾਨ ਦੇ ਪੂਰਬ ਦਾ ਹਿੱਸਾ ਉਸੇ ਹਿੱਸੇ ਦੇ ਵਿੱਚ ਸ਼ਾਮਲ ਹੈ। ਇਹ ਸੰਪਾਦਕ ਜੀ ਦੱਸ ਰਹੇ ਨੇ।
ਨਗਰ ਕੰਧਾਰ ਆਦ ਜੇ ਜਹਾਂ ਬਸੇ ਜਾਏ ਜੀਵੇ ਸਭ ਤਹਾਂ।
ਜਿਹੜਾ ਕੰਧਾਰ ਹੈ ਉਥੇ ਜਾ ਕੇ ਸਾਰੇ ਵਸੇ ਨੇ, ਉਥੇ ਜੀਵ ਸਾਰੇ ਦੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਚੇ।
ਅਫਗਾਨਿਸਤਾਨ ਦਾ ਇੱਕ ਸ਼ਹਿਰ ਹੈ ਜੋ ਕਾਬਲ ਦੇ ਵਿੱਚ ਹੈ ਤੇ 315 ਮੀਲ ਦੱਖਣ ਨੂੰ ਹੈ, ਜਿਹਨੂੰ ਆਖਿਆ ਜਾਂਦਾ ਹੈ ਕੰਧਾਰ। ਉਥੇ ਲੋਕ ਪਹੁੰਚੇ।
ਗੰਧਰਵ ਦੇਸ਼ ਵਿਖੇ ਤਿੰਨ ਕੇਰੀ ਵਾਦਤ ਭਾਈ ਸੰਤਾਨ ਕਨੇਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਫਿਰ ਬਚੇ ਹੋਏ ਲੋਕ ਗੰਧਰਵ ਦੇਸ਼ ਦੇ ਵਿੱਚ ਪਹੁੰਚੇ ਨੇ, ਉਥੇ ਜਾ ਕੇ ਫਿਰ ਉਹਨਾਂ ਦੀ ਬਹੁਤੀ ਸਾਰੀ ਸੰਤਾਨ ਵਧੇ।
ਕੈਰਵ ਪਾਂਡਵ ਕਰ ਕਰ ਕੁਰਦੰਗ ਵਧਿਓ ਵਿਖਾਦ ਭਇਓ ਵੱਡ ਜੁਦੰਗ।
ਦੂਸਰੀ ਤਰਫ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕੌਰਵਾਂ ਤੇ ਪਾਂਡਵਾਂ ਦੇ ਵਿੱਚ ਕ੍ਰੋਧ ਦੇ ਨਾਲ ਵੱਡਾ ਯੁੱਧ ਹੋਇਆ, ਜਿਹਨੂੰ ਇਤਿਹਾਸ ਦੇ ਵਿੱਚ ਮਹਾਭਾਰਤ ਦਾ ਯੁੱਧ ਆਖਿਆ ਜਾਂਦਾ। ਬੜਾ ਵਿਖਾਦ ਪੈਦਾ ਹੋਇਆ, ਬਹੁਤ ਵੱਡਾ ਸੰਗਰਾਮ ਮਚਿਆ, ਯੁੱਧ ਹੋਇਆ।
ਕਰਿਓ ਮਹਾਭਾਰਤ ਪਾਰੇ ਤਿਨ ਕੀ ਸੰਤਤ ਕੇ ਰਹਿ ਮਾਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਹਾਭਾਰਤ ਦਾ ਯੁੱਧ ਹੋਇਆ ਕੌਰਵਾਂ ਦੇ ਵਿੱਚ ਤੇ ਪਾਂਡਵਾਂ ਦੇ ਵਿੱਚ, ਤਿੰਨ ਕੀ ਸੰਤਤ ਕੇ ਰਹਿ ਮਾਰੇ, ਭਾਵ ਕਿ ਉਸ ਯੁੱਧ ਦੇ ਵਿੱਚ ਉਹਨਾਂ ਦੀ ਔਲਾਦ ਦੇ ਬਹੁਤੇ ਸਾਰੇ ਮਾਰੇ ਗਏ।
ਦੁਰਯੋਧਨ ਕੋ ਮਾਤੁਲ ਰਾਜਾ ਸ਼ਕਨੀ ਨਾਮ ਵਧਾਏ ਸਮਾਜਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕੌਰਵਾਂ ਦੇ ਵਿੱਚ ਜਿਹੜਾ ਦੁਰਯੋਧਨ ਸੀ ਉਹਦਾ ਇੱਕ ਮਾਮਾ ਸੀ ਜਿਹਦਾ ਨਾਮ ਸੀ ਸ਼ਕਨੀ, ਭਾਵ ਕੇ ਗੰਧਾਰੀ ਦਾ ਭਰਾ ਸੀ ਦੁਰਯੋਧਨ ਦਾ ਮਾਮਾ। ਉਹਨੇ ਵੀ ਬਹੁਤੇ ਸਮਾਜ ਨੂੰ ਲਿਆਂਦਾ ਸੀ, ਉਹ ਵੀ ਸਮਾਜ ਲੋਕ ਮਾਰੇ ਗਏ ਰਣ ਭੂਮੀ ਦੇ ਵਿੱਚ।
ਸੰਗ ਲਿਆਏ ਤੈਨੂੰ ਬਹੁ ਮਰਵਾਏ ਅਰਜਨ ਖਰ ਤੀਰਨ ਸੌਕਾਏ।
ਭਾਵ ਕੇ ਸ਼ਕਨੀ ਨੇ ਬਹੁਤੇ ਸਾਰਿਆਂ ਨੂੰ ਲਿਆ ਕੇ ਉਸ ਯੁੱਧ ਦੇ ਵਿੱਚ ਮਰਵਾ ਦਿੱਤਾ।
ਅਰਜਨ ਖਰ ਤੀਰਨ ਸੌਕਾਏ,
ਭਾਵ ਕੇ ਅਰਜਨ ਨੇ ਜਿਹੜਾ ਕਿ ਪਾਂਡਵਾਂ ਦਾ ਇੱਕ ਸੂਰਬੀਰ ਭਰਾ ਸੀ ਅਰਜਨ ਜਿਹਦਾ ਨਾਮ ਸੀ, ਉਸ ਅਰਜਨ ਨੇ ਤਿੱਖੇ ਤੀਰਾਂ ਦੇ ਪ੍ਰਹਾਰ ਕਰ ਕਰਕੇ ਬਹੁਤਿਆਂ ਸਾਰਿਆਂ ਦਾ ਖਾਤਮਾ ਕਰ ਦਿੱਤਾ।
ਹਨੇ ਨੇਤ ਕੇ ਥੋਰੇ ਰਹੇ ਤਿਨੋ ਵਿਪਰਜੈ ਮਾਰਗ ਲਹੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਨੇਤ ਦੇ ਨਾਲ ਇਸ ਤਰੀਕੇ ਦੇ ਨਾਲ ਥੋੜੇ ਹੀ ਰਹਿ ਗਏ,
ਤਿੰਨੋ ਵਿਪਰਜੇ ਮਾਰਗ ਲਹੇ ਤੇ ਜਿਹੜੇ ਥੋੜੇ ਬਚੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਨੇ ਫਿਰ ਪੁੱਠੇ ਤੇ ਗਲਤ ਰਸਤੇ ਨੂੰ ਅਖਤਿਆਰ ਕੀਤਾ।
ਚਾਰ ਵਰਨ ਕੋ ਭੇਦ ਮਿਟਾਇਓ ਏਕ ਮੇਕ ਹੈ ਭੋਜਨ ਖਾਇਓ।
ਚਾਰਾਂ ਵਰਨਾਂ ਦੇ ਫਿਰ ਫਰਕ ਨੂੰ ਉਹਨਾਂ ਨੇ ਮਿਟਾ ਦਿੱਤਾ। ਏਕ ਮੇਕ ਹੋਏ ਭੋਜਨ ਖਾਇਓ, ਫਿਰ ਇੱਕ ਮੇਕ ਹੋ ਗਏ ਨੇ ਤੇ ਭੋਜਨ ਵੀ ਇਕੱਠਾ ਚਾਰੇ ਵਰਨਾ ਦੇ ਲੋਕਾਂ ਨੇ ਖਾਣਾ ਸ਼ੁਰੂ ਕੀਤਾ। ਆਪਸ ਮੈਂ ਸੰਬੰਧ ਬਣਾਏ, ਪੁੱਤਰ ਸੁਤਾ ਕੇ ਵਿਆਹ ਰਚਾਏ, ਫਿਰ ਆਪਸ ਦੇ ਵਿੱਚ ਚਾਰਾਂ ਵਰਨਾ ਨੇ ਸੰਬੰਧ ਜੋੜਨੇ ਸ਼ੁਰੂ ਕਰ ਦਿੱਤੇ ਨੇ। ਆਪਣੇ ਧੀਆਂ ਤੇ ਪੁੱਤਰਾਂ ਦੇ ਰਿਸ਼ਤੇ ਉਹਨਾਂ ਨੇ ਇੱਕ ਦੂਜੀ ਜਾਤੀ ਦੇ ਵਿੱਚ ਕਰਨੇ ਆਰੰਭ ਦਿੱਤੇ। ਤਿੰਨ ਕੇ ਸੰਤਤ ਪੁਣ ਵੱਧ ਗਈ, ਸਕਲ ਰੀਤ ਮਰਯਾਦਾ ਹੈ। ਉਸ ਵੇਲੇ ਫਿਰ ਧੀਆਂ ਪੁੱਤਰਾਂ ਦੇ ਵਿਆਹ ਵਰਨਾ ਦੀ ਜਾਤੀ ਨੂੰ ਤੋੜ ਕੇ ਜਦੋਂ ਕੀਤੇ ਗਏ, ਫਿਰ ਸੰਤਾਨ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤ ਹੀ ਜ਼ਿਆਦਾ ਵੱਧ ਗਈ, ਪਰ ਜਿਹੜੀ ਮਰਯਾਦਾ ਸੀ, ਰੀਤੀ ਸੀ, ਉਹ ਬਿਲਕੁਲ ਖਤਮ ਹੋ ਗਈ। ਨਿਜ ਵਿਵਹਾਰਨ ਕੋ ਕਰ ਲਿਓ, ਸ਼ੰਕਰ ਵਰਨ ਇਸ ਵਿਧ ਪਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਵਿਹਾਰ ਨੂੰ ਛੱਡ ਦਿੱਤਾ ਤੇ ਫਿਰ ਸ਼ੰਕਰ ਵਰਨ ਇਸ ਤਰੀਕੇ ਦੇ ਨਾਲ ਦੁਨੀਆਂ ਹੋ ਗਈ। ਸ਼ੰਕਰ ਵਰਨ ਆਖਿਆ ਜਾਂਦਾ ਕਿ ਜਦੋਂ ਚਾਰੇ ਵਰਨਾ ਦੇ ਲੋਕ ਮਿਲ ਜਾਣ, ਕੋਈ ਜਾਤੀ ਦਾ ਭੇਦ ਭਾਵ ਨਾ ਰਵੇ, ਤੇ ਜਦੋਂ ਇਸੇ ਤਰੀਕੇ ਦੇ ਨਾਲ ਜਾਤੀਆਂ ਦੇ ਵਿੱਚ ਵਿਆਹ ਕੀਤੇ ਜਾਂਦੇ ਨੇ, ਫਿਰ ਜਿਹੜੀ ਸੰਤਾਨ ਪੈਦਾ ਹੁੰਦੀ ਹੈ ਉਹ ਸੰਤਾਨ ਸ਼ੁੱਧ ਨਹੀਂ ਹੁੰਦੀ ਕਿਸੇ ਰੀਤੀ ਦੀ। ਇਸੇ ਕਰਕੇ ਸ਼ੰਕਰ ਵਰਨ ਦਾ ਨਾਮ ਦਿੱਤਾ ਗਿਆ ਹੈ ਇਸ ਰੀਤੀ ਨੂੰ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪ੍ਰਜਾ ਸ਼ੰਕਰ ਵਰਨ ਹੋ ਗਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਇਸ ਬਚਨ ਦਾ ਜ਼ਿਕਰ ਆਉਂਦਾ ਹੈ। ਸੋ ਸਮਾਂ ਨਹੀਂ ਕਿ ਮੈਂ ਉਸ ਪਾਸੇ ਜਾਵਾਂ, ਕਿਉਂਕਿ ਸਮੇਂ ਦੀ ਸਮਾਪਤੀ ਹੋ ਚੁੱਕੀ ਹੈ। ਦੂਸਰੇ ਪਾਸੇ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਨੂੰ ਵੀ ਸਮਾਪਤ ਕਰਦੇ ਨੇ। ਸੋ ਅੱਜ ਇੰਨੀਆਂ ਹੀ ਅਰਜ਼ਾ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਬ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਂਏ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਚ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ, ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ,
ਜੁਗਾਂ ਪਰਿਆਂ ਤੇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੇ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।